GMT इवेंट पर जाएं और प्रोमो कोड GMT इवेंट के साथ अपने पहले ट्रांसफर पर $300 तक वापस पाएं। शर्तें और CIBC फॉरेन एक्सचेंज रेट्स लागू।
सतनाम श्री वाहेगुरु,
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 सतनाम श्री वाहेगुरु।
सतनाम श्री वाहेगुरु,
सतनाम श्री वाहेगुरु,
सतनाम श्री वाहेगुरु साहिब जीओ। जीता समुंद सागर नीर भरिया, तेते औगुण हमारे, दया करो किछ मेहर उपाओ, डुबदे पत्थर तारे। जीड़ा सन बराबर तपै, पीतर वगे काते, प्रणवत नानक हुकुम पछाणे, सुख होवे दिन राती। सतनाम श्री वाहिगुरु साहिब जीओ। टोडी महला पंजवां, माई मेरे मन को सुख, कोट आनंद राज सुख भुगवे, हर सिमरत बिन सह सब दुख। माई मेरे मन को सुख, कोट आनंद राज सुख भुगवे, हर सिमरत बिन सह सब दुख। राव कोट जन्म के किल विख नासे, सिमरत पावन तन मन सुख। देख स्वरूप पूरन पई आसा, दर्शन भेटत उतरी पुख। चार पदार्थ अष्ट महासिद, काम तेन पार जात हर हर रुख। नानक सरन गही सुख सागर, जन्म मरण फिर गर्भ न दुख। चार पदार्थ अष्ट महासिद, काम तेन पार जात हर हर रुख। नानक सरन गई सुख सागर, जन्म मरण फिर गर्भ न दुख।
वाहिगुरु जी का खालसा, वाहिगुरु जी की फतेह। जुगो जुग अटल चवर छतर तख दे मालक, ज्ञान दे सागर लसानी विरसा पूर्ण सतगुरु, परम सन्मान योग सत्कार योग धन धन साहब श्री गुरु ग्रंथ साहिब जी महाराज दे अज दे अमृत वेले दे टोडी राग दे अंदर साहिब श्री गुरु अर्जन देव जी महाराज दे मुखारबिंद तों उचारण कीती इलाही बाणी दे प्रमाण। मेरे साहब सतगुरु सच्चे पातशाह धन धन श्री गुरु अर्जन देव जी महाराज ए शब्द दे अंदर सानू उपदेश करदे हन कि हे मां, परमात्मा दा नाम सिमरदियां मेरे मन दा सुख इतना उच्चा हो जांदा है कि इउं जापदा जिवें मेरा मन करोड़ां आनंद माण रिहा है, करोड़ां बादशाहियां दा सुख माण रिहा है। हे मां, परमात्मा दा नाम सिमरदियां सारा दुख नास हो जांदा है। परमात्मा दा नाम सिमरियां तन मन पवित्र हो जांदे हन प्यारिओ, आत्मक आनंद प्राप्त हुंदा है, करोड़ां जन्मां दे कीते होए पाप नास हो जांदे हन। सिमरन दी बरकत नाल प्रभु दा दीदार करके मन दी हरेक मुराद पूरी हो जांदी है, दर्शन करदिआं माया दी भुख दूर हो जांदी है। हे मां, चार पदार्थां देण वाला, वड्डियां करामाती ताकतां देण वाला परमात्मा आप ही है। आपे हर इक रंग है, आपे बहुरंगी, जोत सुभावै नानका साई। गल चंगी प्यारिओ, ਉਹ ਪਰਮੇਸ਼ਰ ਸਭ ਕੁਛ ਆਪੇ ਆਪ ਹੀ ਸਭ ਕੁਛ ਹੈ। ਪਰਮਾਤਮਾ ਆਪ ਹੀ ਕਾਮਤੇਨ ਹੈ, ਪਰਮਾਤਮਾ ਆਪ ਹੀ ਪਾਰ ਜਾਤ ਰੁੱਖ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਇਹ ਮਾਂ ਜਿਸ ਮਨੁੱਖ ਨੇ ਪਰਮਾਤਮਾ ਦੇ ਕਾਮ ਸੁੱਖਾਂ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ, ਪਰਮਾਤਮਾ ਦੀ ਓਟ ਲਈ ਹੈ, ਉਹਨੂੰ ਜਨਮ ਮਰਨ ਦੇ ਗੇੜ ਦਾ ਫਿਕਰ, ਜੂਨਾਂ ਚ ਪੈਣ ਦਾ ਫਿਕਰ ਨਹੀਂ, ਜਾਂਦਾ ਜਨਮ ਮਰਨ ਫਿਰ ਗਰਭ ਨਾ ਦੁੱਖ, ਉਹਦੇ ਮਨ ਦੇ ਅੰਦਰ ਦੀ ਇਹ ਡਰ ਖਤਮ ਹੋ ਜਾਂਦਾ ਹੈ। ਸੋ ਪਿਆਰੋ, ਅਸੀਂ ਸੰਸਾਰ ਦੇ ਉੱਤੇ ਕੋਈ ਕਰਮ ਕਮਾਉਣ ਲਈ ਆਏ ਹਾਂ, ਅੱਛੇ ਕਰਮ ਕਮਾਉਣ ਲਈ। ਸਤਿਗੁਰਾਂ ਦਾ ਫਰਮਾਨ ਹੈ ਕਿ ਜਿਸ ਜਲ ਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਅਸੀਂ ਉਹ ਅੰਮ੍ਰਿਤ ਨੂੰ ਭੁੱਲੀ ਬੈਠੇ ਹਾਂ, ਅਸੀਂ ਨਾ ਸੰਸਾਰਕ ਚੀਜ਼ਾਂ ਜੋ ਕੁਛ ਵੀ ਪਸਾਰਾ ਹੈ ਇਹਦੇ ਚ ਅਸੀਂ ਫਸੇ ਬੈਠੇ ਹਾਂ। ਪਿਆਰੇ, ਆਓ ਆਪਣੇ ਅੰਦਰੋਂ ਨਿੰਦਾ, ਚੁਗਲੀ, ਈਰਖਾ, ਦਵੇਸ਼ ਭਾਵਨਾ, ਕਿਸੇ ਦਾ ਬੁਰਾ ਕਰਨਾ, ਕਿਸੇ ਦਾ ਬੁਰਾ ਚਿਤਪਣਾ, ਕਿਸੇ ਨੀਵਾਂ ਦਿਖਾਉਣਾ, ਕਿਸੇ ਔਗਣ ਫੁੱਲਣੇ, ਇਹ ਸਾਰੀ ਬਿਮਾਰੀ, ਇਹ ਸਾਰੀ ਮੈਲ ਗਾਰਬੇਜ ਕੱਢ ਕੇ ਬਾਹਰ ਸੁੱਟੀਏ। ਆਪਣੇ ਅੰਦਰ ਨੂੰ ਟਰਾਂਸਪੇਰੈਂਟ ਸ਼ੀਸ਼ੇ ਤਰ੍ਹਾਂ ਸਾਫ਼ ਕਰਕੇ ਉਹਦੇ ਅੰਦਰ ਪਿਆਰੋ ਨਾਮ ਜਲ ਸਿੰਚੀਏ, ਤਾਂ ਕਿ ਸਾਡਾ ਇਹ ਮਨੁੱਖਾ ਜਨ ਸਫਲਾ ਹੋਵੇ, ਸਾਡੇ ਲੋਕ ਸੁਖੀ ਪਲੋਕ ਸੇ ਲਿਹੋਣ, ਅਸੀਂ ਆਪਣੇ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਪ੍ਰਵਾਨ ਹੋਈ ਆਓ। ਅਰਦਾਸ ਬੇਨਤੀ ਜੋਦਰੀ ਕਰੀਏ ਕਿ ਵਿਣਤ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਅਸੀਂ ਕੀ ਮੰਗਣਾ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਆਓ ਅਰਦਾਸ ਕਰੀਏ ਕਿ ਵਿਸਰਨਾ ਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ ਵਾਹਿਗੁਰੂ।
ਬੰਗਲਾ ਮੋਟਰ ਕਾਰ ਦਿਲਾ ਦੇ,
जी हाँ, मोटर कार का तो मालूम नहीं, लेकिन आपको आपके बंगले तक पहुंचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023
License number 10394।
ट्रिपल ए लैंडस्केपिंग, हुण समर आ गईयां हन, अपने घर दे फ्रंट नू नवा घर लगवा के घर दी सुंदरता नू होर वधाओ। एक ही नाम याद रखो, ट्रिपल ए लैंडस्केपिंग, ए जड़ी बूटियां तो छुटकारा पाउण विच भी मदद करदे हन। अज ही इन्हां नू कॉल करो अते पुराना खराब होया घर हटा के नवा घर लगवाओ। 100% ग्रीन ग्रास, ए टॉप सॉइल राही एरिए नू ग्रेड अते लेवल भी करदे हन। बेस्ट क्वालिटी फॉर द लोएस्ट प्राइस, अज ही कॉल करो 6477481213 6477841213
ਭਾਜੀ, ਇੰਨਾ ਸੋਹਣਾ ਮਾਡਰਨ ਘਰ ਕਿੱਥੋਂ ਬਣਵਾਇਆ ਏ?
ਇਹ ਸਿਰਫ ਅਜੇ ASR ਗਰੁੱਪ ਤੋਂ ਰੈਨੋਵੇਟ ਹੀ ਕਰਵਾਇਆ ਏ।
ਕੰਸਟਰਕਸ਼ਨ ਤੇ ਰੈਨੋਵੇਸ਼ਨ ਦੀ ਦੁਨੀਆ ਦਾ ਭਰੋਸੇ ਤੇ ਵਿਸ਼ਵਾਸ ਵਾਲਾ ਨਾਮ ASR ਗਰੁੱਪ ਲਿਮਿਟਿਡ। ASR ਗਰੁੱਪ ਲਿਮਿਟਿਡ ਕੰਸਟਰਕਸ਼ਨ ਔਰ ਰੈਨੋਵੇਸ਼ਨ ਦੀਆਂ ਬੈਸਟ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਪੂਰੇ GTA ਵਿੱਚ।
ਕਰਵਾਓ ਸਾਈਡ ਐਂਟਰੈਂਸ, ਡਰਾਈਵੇ ਕੰਕਰੀਟ, ਬੇਸਮੈਂਟ, ਕਸਟਮ ਬਾਥ, ਕਿਚਨ ਵਰਕ, ਕਮਰਸ਼ੀਅਲ ਯੂਨਿਟ। ਫ੍ਰੀ ਐਸਟੀਮੇਟ ਲਈ ਵਿਜ਼ਿਟ ਕਰੋ 6475401300
6475461300।
ਯਾਰ, ਘਰੋਂ ਇੱਕ ਲੋਕੇਸ਼ਨ, ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕਸ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸ ਸਪਿਰਿਟ। ਕਾਲ ਕਰੋ 905-621-4141 ਯਾਨੀ 905-621-4100
ਯੂਨਿਟ 7-8770 The Gore Road, Brampton. Visit www.techspirit.ca.
वॉक इन होम्योपैथ क्लिनिक इन ब्रैम्पटन नॉर्थ अमेरिका दी सब तो वध एक्सपीरियंस्ड होम्योपैथी चो एक केडी होम्योपैथी 40 साल तो वध दा तजुर्बा कुलदीप हितकेआर पुरुषां महिलावां अते बच्चां दीआं हर तरह दीआं छोटियां तो लैके गंभीर बीमारियां दे इलाज विच माहिर होम्योपैथ ऑफ कैनेडा दे कॉलेज नाल रजिस्टर्ड होम्योपैथ एंजाइटी डिप्रेशन तो लैके थायराइड माइग्रेन मेनोपॉज वालां दा चढ़ना भार वधना या घटना अस्थमा एपिलेप्सी आर्थराइटिस हाई ब्लड प्रेशर या फिर एक्ने दी समस्या हर बीमारी दा इलाज हफ्ते दे 7 दिन खुला कॉल कुलदीप हितकेआर 6478180055
तुसी तां उत्थे जाके मेरा चेता ही भुला लिया
सुनियो मैं ते आंदे ही दोवें केस हैंडओवर कर दते सी मैक्रो ग्लोबल वाले सीमा बयाना होरां नूं
अच्छा तुहाडा मतलब मैं ते विक्की दोवें दियोर पर जाई इकट्ठे आवांगे तुहाडे कोल
बिल्कुल सीमा बयाना कह रही थी कि तेरा स्पाउस वीजा 3 तो 6 महीने दे अंदर अंदर आ जाएगा नाले ओ बहुत सारे कैनेडियन कॉलेजेस ते यूनिवर्सिटीज दे इंटरनेशनल एजेंट्स भी ने विक्की दा स्टूडेंट वीजा भी एउं लग्या समझ
जी मैक्रो ग्लोबल दे सीमा बयाना फैमिली स्पाउस स्टूडेंट विजिटर जा स्किल्ड वीजा कैटेगरी चाहे कोई भी होवे सब ले इको नाम सीमा बयाना
कॉल 905-452-0000
पैसा जड़ा पल्ले ते प्रॉपर्टी हो जेडी प्रॉफिट नाल करावे बल्ले बल्ले
हरबीर गिल होम लाइफ मिरेकल नाल कम कर देने ते रियल एस्टेट दिया वधिया ते भरोसेमंद सेवावां प्रदान कर देने तुसी किसी भी तरह दी रेजिडेंशियल कमर्शियल प्रॉपर्टी विच इन्वेस्ट करके चंगा प्रॉफिट चाहंदे हो
तो आज ही हरबीर गिल जी नू कॉल करो
6475461300
WTR 770 ਤੋਂ ਪ੍ਰੋਗਰਾਮ ਖਬਰ ਸਾਰਾ ਜੁੜੇ ਸਾਰੇ ਹੀ ਸਰੋਤਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਜੀ ਆਇਆਂ ਪ੍ਰੋਗਰਾਮ ਖੁਲਸਾ ਲੈ ਕੇ ਮੈਂ ਜਗਦੀਸ਼ ਸਿੰਘ ਗਰੇਵਾਲ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਦਿਨ ਅੱਜ ਸੋਮਵਾਰ ਹੈ ਸਤੰਬਰ ਮਹੀਨੇ ਦੀ 27 ਤਰੀਕ ਹੈ 8:11 ਦਾ ਸਮਾਂ ਹੈ ਅੱਜ ਵੀ ਪ੍ਰੋਗਰਾਮ ਦੀ ਸ਼ੁਰੂਆਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੱਜ ਦੇ ਮੁੱਖ ਵਾਕ ਅਤੇ ਇਸ ਦੇ ਪਾਵਰਥ ਸਰਵਣ ਕਰਕੇ ਕੀਤੀ ਹੈ ਭਾਈ ਬਲਵਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਾ ਸੈਂਟਰ ਤੋਂ ਸਾਡੇ ਨਾਲ ਅੱਜ ਕੱਲ੍ਹ ਸਾਂਝ ਪਾਉਂਦੇ ਨੇ ਗ੍ਰੇਟਰ ਟਾਲੂ ਏਰੀਆ ਦੇ ਵਿੱਚ ਤਾਪਮਾਨ ਇਸ ਸਮੇਂ ਕੋਈ 17 ਡਿਗਰੀ ਸੈਲਸੀਅਸ ਹੈ ਅੱਗੇ ਚੱਲ ਕੇ 24 ਡਿਗਰੀ ਸੈਲਸੀਅਸ ਹੋਵੇਗਾ ਰਾਤ ਨੂੰ ਘੱਟ ਕੇ ਫਿਰ 14-15 ਡਿਗਰੀ ਸੈਲਸੀਅਸ 'ਤੇ ਆ ਜਾਵੇਗਾ ਅਤੇ ਅੱਜ ਜ਼ਿਆਦਾਤਰ ਬੱਦਲ ਰਹੇਗੀ ਅਤੇ ਰਾਤ ਨੂੰ ਬਾਰਿਸ਼ ਹੋਵੇਗੀ ਆਉਣ ਵਾਲੇ ਫਿਰ 3 ਦਿਨ ਧੁੱਪ ਵਾਲੇ ਦੱਸੇ ਜਾ ਰਹੇ ਨੇ ਮੰਗਲਵਾਰ ਬੁੱਧਵਾਰ ਵੀਰਵਾਰ ਇਹ ਧੁੱਪ ਵਾਲੇ ਦਿਨ ਦੱਸੇ ਜਾ ਰਹੇ ਨੇ ਸ਼ੁੱਕਰਵਾਰ ਨੂੰ ਥੋੜ੍ਹੇ ਬੱਦਲ ਸਨਿਚਰ ਐਤਵਾਰ ਨੂੰ ਫਿਰ ਜਿਹੜੀ ਬਾਰਿਸ਼ ਹੈ ਉਹ ਹੋਵੇਗੀ ਪ੍ਰੋਗਰਾਮ ਖਬਰ ਸਾਹਿਬ ਦੇ ਪ੍ਰਾਊਡ ਸਪੋਂਸਰ ਨੇ ਹੋਮ ਲਾਈਫ ਸਰਵਿਸਿਜ਼ ਤੋਂ ਗਰਚਾ ਬ੍ਰਦਰਸ ਤੁਸੀਂ ਇਸ ਬ੍ਰੋਕਰੇਜ ਨੂੰ ਜੁਆਇਨ ਕਰਨਾ ਹੈ 905-913-8500 ਹੋਮ ਲਾਈਫ ਸਰਵਿਸਿਜ਼ ਦਾ ਨੰਬਰ ਹੈ 905-913-8500 ਦੇ ਉੱਤੇ ਤੁਸੀਂ ਹੋਮ ਲਾਈਫ ਸਰਵਿਸਿਜ਼ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਔਰ 725 ਏਜੰਟਸ ਦੀ ਇੱਕ ਸਟਰੋਂਗ ਟੀਮ ਹੈ ਔਰ ਇੱਥੇ ਜਿੱਥੇ ਪ੍ਰੀ ਕੰਸਟਰਕਸ਼ਨ ਦਾ ਅਲੱਗ ਡਿਪਾਰਟਮੈਂਟ ਹੈ ਔਰ ਰੀਸੇਲ ਦਾ ਅਲੱਗ ਡਿਪਾਰਟਮੈਂਟ ਹੈ ਅਤੇ ਕਮਰਸ਼ੀਅਲਸ ਦਾ ਅਲੱਗ ਡਿਪਾਰਟਮੈਂਟ ਹੈ ਪੂਰੀ ਫੁੱਲ 5-star ਸਰਵਿਸਿਜ਼ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਔਰ ਤੁਸੀਂ ਇਹ ਸਰਵਿਸ ਹਾਸਲ ਕਰਕੇ ਅੱਗੇ 5-star ਸਰਵਿਸਿਜ਼ ਪ੍ਰੋਵਾਈਡ ਦੇਣ ਦੇ ਪ੍ਰੋਵਾਈਡ ਕਰਨ ਦੇ ਕਾਬਲ ਹੁੰਦੇ ਹੋ ਅਤੇ ਇੱਕ ਚੰਗਾ ਆਪਣਾ ਰੀਅਲ ਸਟੇਟ ਦੇ ਵਿੱਚ ਕੈਰੀਅਰ ਬਣਾਉਂਦੇ ਹੋ ਤਾਂ 905-913-8500 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ 905-913-8500 ਇਹਨਾਂ ਦਾ ਨੰਬਰ ਹੈ ਸੋ ਅਗਲਾ ਸਾਡਾ ਛੋਟਾ ਜਿਹਾ ਸੈਗਮੈਂਟ ਹੁੰਦਾ ਹੈ ਗੁੱਡ ਮਾਰਨਿੰਗ ਦਾ ਮੈਸੇਜ ਗੁੱਡ ਮਾਰਨਿੰਗ ਦਾ ਮੈਸੇਜ ਸਾਨੂੰ ਭੇਜਦੇ ਨੇ ਅਜੀਤ ਗਰਚਾ ਜੀ ਔਰ ਅੱਜ ਦਾ ਜੋ ਉਹਨਾਂ ਨੇ ਗੁੱਡ ਮਾਰਨਿੰਗ ਦਾ ਮੈਸੇਜ ਭੇਜਿਆ ਉਹਨਾਂ ਲਿਖਿਆ ਕਿ ਇੱਕ ਵਾਰ ਸ਼੍ਰੀ ਅਰਜੁਨ ਨੇ ਸ਼੍ਰੀ ਕ੍ਰਿਸ਼ਨ ਨੂੰ ਕਿਹਾ ਕਿ ਇਸ ਦੀਵਾਰ ਦੇ ਉੱਤੇ ਕੁਛ ਐਸਾ ਲਿਖੋ ਖੁਸ਼ੀ ਦੇ ਵਿੱਚ ਪੜ੍ਹੂੰ ਤਾਂ ਦੁੱਖ ਲੱਗੇ ਅਤੇ ਦੁੱਖ ਦੇ ਵਿੱਚ ਪੜ੍ਹਾਂ ਤਾਂ ਖੁਸ਼ੀ ਹੋਵੇ ਅਰਜੁਨ ਦੀ ਗੱਲ ਮੰਨ ਕੇ ਸ਼੍ਰੀ ਕ੍ਰਿਸ਼ਨ ਨੇ ਲਿਖ ਦਿੱਤਾ ਕਿ ਇਹ ਵਕਤ ਗੁਜ਼ਰ ਜਾਏਗਾ ਇਹ ਵਕਤ ਗੁਜ਼ਰ ਜਾਏਗਾ ਸੋ ਤੁਸੀਂ ਇਸ ਨੂੰ ਜੇ ਦੁੱਖ ਦੇ ਵਿੱਚ ਪੜ੍ਹਦੇ ਹੋ ਤਾਂ ਇਹ ਸੋਚਦੇ ਹੋ ਕਿ ਦਿਨ ਉਹ ਵੀ ਨਹੀਂ ਰਹੇ ਦਿਨ ਇਹ ਵੀ ਨਹੀਂ ਰਹਿਣੇ ਇਹ ਸਮਾਂ ਵੀ ਲੰਘ ਜਾਏਗਾ ਤਾਂ ਤੁਹਾਡਾ ਦੁੱਖ ਘੱਟ ਜਾਂਦਾ ਇਸ ਆਸ ਦੇ ਨਾਲ ਕਿ ਇਹ ਵਕਤ ਵੀ ਬੀਤ ਜਾਏਗਾ, ਸਦਾ ਇਹੀ ਦਿਨ ਹੀ ਰਹਿਣਗੇ। ਜੇਕਰ ਉਹਨੂੰ ਦੇਖ ਕੇ ਤੁਸੀਂ ਕੁਝ ਰਾਹਤ ਇਹਨੂੰ ਮਹਿਸੂਸ ਹੋਗੇ, ਇਸ ਨੂੰ ਪੜ੍ਹੋਗੇ ਦੁੱਖ ਦੇ ਵਿੱਚ, ਤਾਂ ਕੁਝ ਰਾਹਤ ਮਹਿਸੂਸ ਕਰੋਗੇ ਕਿ ਇਹ ਵਕਤ ਵੀ ਨਹੀਂ ਰਹਿਣਾ ਹੈਗਾ, ਇਹ ਵੀ ਬੀਤ ਜਾਏਗਾ, ਕੋਈ ਗੱਲ ਨਹੀਂ, ਚੰਗਾ ਇਹ ਵਕਤ ਵੀ ਗੁਜ਼ਰ ਜਾਏਗਾ। ਪਰ ਜਦੋਂ ਖੁਸ਼ੀ ਦੇ ਵਿੱਚ ਉਹ ਪੂਰੇ, ਤਾਂ ਉਦੋਂ ਕਿਤੇ ਤੁਸੀਂ ਇਹ ਪੜ੍ਹ ਲਓ ਕਿ ਦਿਨ ਇਹ ਵੀ ਨਹੀਂ ਰਹਿਣੇ, ਵਕਤ ਇਹ ਵੀ ਨਹੀਂ ਰਹਿਣਾ ਹੈਗਾ, ਤਾਂ ਫਿਰ ਜ਼ਰੂਰ ਸੋਚੋਗੇ ਕਿ ਯਾਰ ਵਾਕਈ ਆ ਦਿਨ ਨਹੀਂ ਰਹਿਣੇਗੇ ਮੇਰੇ, ਅਤੇ ਫਿਰ ਤੁਹਾਡਾ ਦੁੱਖ ਜ਼ਰੂਰ ਹੋਵੇਗਾ। ਸੋ ਭਾਈ ਮਿੱਤਰੋ, ਦਿਨ ਉਹ ਵੀ ਨਹੀਂ ਰਹੇ, ਦਿਨ ਇਹ ਵੀ ਨਹੀਂ ਰਹਿਣੇਗੇ, ਇੰਜੋਏ ਕਰ ਲਓ ਪਲ ਪਲ ਜ਼ਿੰਦਗੀ ਦਾ, ਇਸੇ ਚੀਜ਼ ਨੂੰ ਯਾਦ ਰੱਖੋ, ਬਸ ਆਹ ਜਿਹੜਾ ਸਮਾਂ ਅਤੇ ਚੰਗਾ ਹੈ, ਤਾਂ ਵੀ ਮਨ 'ਚ ਯਾਦ ਰੱਖੋ ਕਿ ਇਹ ਸਦਾ ਇੱਦਾਂ ਹੀ ਨਹੀਂ ਰਹਿਣਾ ਹੈਗਾ, ਅਤੇ ਜੇ ਮਾੜਾ ਹੈ ਤਾਂ ਵੀ ਇਹ ਮਨ 'ਚ ਯਾਦ ਰੱਖੋ ਕਿ ਬਾਈ ਇਹ ਸਦਾ ਮਾੜਾ ਹੀ ਨਹੀਂ ਰਹਿਣਾ ਹੈਗਾ। ਸਹਿਜ ਦੇ ਵਿੱਚ ਜ਼ਿੰਦਗੀ ਜੀਣੀ ਆਰੰਭ ਕਰ ਦਿੱਤੀ ਜਾਵੇ ਤਾਂ ਚੰਗੀ ਗੱਲ ਹੈ। ਸੋ ਅੱਜ ਦੇ ਇਸ ਗੁੱਡ ਮਾਰਨਿੰਗ ਮੈਸੇਜ ਦੇ ਨਾਲ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਸ਼ਾਮਾਂ। ਗੁੱਡ ਮਾਰਨਿੰਗ ਟੂ ਐਵਰੀਵਨ ਆਊਟ ਦੇਅਰ, ਅਤੇ ਨਾਲ ਦੀ ਨਾਲ ਹੋਮ ਲਾਈਫ ਸੋਲਿਸਿਟੀ ਦੇ ਸਾਰੇ ਹੀ ਐਸੋਸੀਏਟਸ ਬ੍ਰੋਕਰਸ ਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਸ਼ਾਮਾਂ, ਅਤੇ ਗੁੱਡ ਮਾਰਨਿੰਗ ਟੂ ਐਵਰੀਵਨ ਆਊਟ ਦੇਅਰ। ਪ੍ਰੋਗਰਾਮ ਖਬਰਸਾਰ ਤੁਹਾਡੀ ਸੇਵਾ ਵਿੱਚ, ਔਰ ਇਸ ਤੋਂ ਪਹਿਲਾਂ ਮੈਂ ਤੇਂਦਰ ਫਤਿਹਪੁਰ ਨਾਲ ਗੱਲਬਾਤ ਆਰੰਭ ਕਰਾਂ। ਮੇਰੇ ਨਾਲ ਇਸ ਸਮੇਂ ਜਸਤੂਰ ਜੀ ਜੁੜ ਚੁੱਕੇ ਨੇ, ਔਰ ਅੱਜ ਕੁਝ ਕਾਂਡੋ ਪ੍ਰੋਜੈਕਟਸ ਨੇ ਜਿਨ੍ਹਾਂ ਦੀ ਗੱਲਬਾਤ ਕਰਾਂਗੇ, ਔਰ ਨਾਲ ਦੀ ਨਾਲ ਕੁਝ ਰੀਸੇਲ ਦੀਆਂ ਪ੍ਰੋਪਰਟੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਚੱਲਾਂਗੇ, ਔਰ ਟੀਮ ਸਾਡੀ ਬੈਕ ਦੇ ਉੱਤੇ ਕਾਫੀ ਇਸ ਸਮੇਂ ਅਸੀਂ ਸਟਰੋਂਗ ਟੀਮ ਆ ਜਿਹੜੀ ਬਿਲਡ ਕਰ ਲਈ ਹੈ। ਸੋ ਪਿਛਲੇ ਕੁਝ ਦਿਨਾਂ ਤੋਂ ਥੋੜ੍ਹੀ ਜਿਹੀ ਸਾਡੇ ਖੜੋਤ ਆ ਗਈ ਸੀ ਪ੍ਰੀ ਕੰਸਟਰਕਸ਼ਨ ਦੇ ਪ੍ਰੋਜੈਕਟਸ ਦੇ ਵਿੱਚ, ਅਤੇ ਉਹ ਦੁਬਾਰਾ ਫਿਰ ਪੂਰੀ ਟੀਮ ਸੈੱਟ ਕਰਕੇ ਇਸ ਸਮੇਂ ਦੁਬਾਰਾ ਫਿਰ ਉਸ ਪਾਸੇ ਚੱਲ ਰਹੇ ਹਾਂ। ਬਹੁਤ ਸਾਰੇ ਸਾਡੇ ਕਸਟਮਰ ਜਿਹੜੇ ਸਾਡੇ ਦੋਸਤ ਮਿੱਤਰ ਇਹ ਪੁੱਛਦੇ ਰਹੇ ਨੇ ਕਿ ਹੁਣ ਕੋਈ ਨਵੇਂ ਪ੍ਰੋਜੈਕਟ ਕਿਉਂ ਨਹੀਂ ਉਹਨਾਂ ਦੀ ਗੱਲ ਕਰ ਰਹੇ ਗੇ। ਸੋ ਨਵੇਂ ਪ੍ਰੋਜੈਕਟਾਂ ਦੀ ਵੀ ਗੱਲ ਕਰਾਂਗੇ, ਅਤੇ ਨਾਲ ਦੀ ਨਾਲ ਜਿਹੜੇ ਸਾਡੇ ਰੀਸੇਲ ਦੀਆਂ ਡੀਲ ਨੇ ਉਹਨਾਂ ਦੇ ਉੱਤੇ ਵੀ ਅਸੀਂ ਗੱਲਬਾਤ ਕਰਦੇ ਰਹਾਂਗੇ। ਸੋ ਅੱਜ ਜਿਹੜਾ ਜਸਟੂਰ ਜੀ ਪ੍ਰੋਜੈਕਟ ਸਾਂਝਾ ਕਰਨਗੇ, ਯਾਰਕਵੁੱਡ ਕਾਂਡੋਸ ਜਿਸ ਦੀਆਂ ਇਸ ਸਮੇਂ ਇਟਸ ਅ ਸੈਲਿੰਗ ਨਾਓ, ਇਹਦੀਆਂ ਐਲੋਕੇਸ਼ਨਸ ਔਨ ਹੈਂਡ ਨੇ। ਜੇਨ ਐਂਡ ਸ਼ੈਪਰਡ ਦੇ ਏਰੀਏ ਦੇ ਵਿੱਚ ਇਹ ਕਾਂਡੋ ਪ੍ਰੋਜੈਕਟ ਹੈ, ਔਰ ਇਸ ਸਮੇਂ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ $1,000 ਪਰ ਸਕੇਅਰ ਫੁੱਟ ਦੀ ਕੀਮਤ ਵਾਲਾ ਵਾਹਿਦ ਇਹ ਇੱਕੋ ਇੱਕ ਪ੍ਰੋਜੈਕਟ ਹੈ ਜਿਹੜਾ ਸੈੱਲ ਹੋ ਰਿਹਾ ਵਾ। ਅੱਜ ਅਤੇ ਕੱਲ੍ਹ ਦੋ ਦਿਨ ਇਸ ਦੀਆਂ ਐਲੋਕੇਸ਼ਨਸ, ਕੁਝ ਇੱਕ ਐਲੋਕੇਸ਼ਨ ਨੇ ਸਾਡੇ ਕੋਲ ਰਹਿਣਗੀਆਂ। ਜ਼ਿਆਦਾ ਜਾਣਕਾਰੀ ਲਈ ਆਪਾਂ ਜਸਟੂਰ ਦੇ ਨਾਲ ਗੱਲ ਕਰਦੇ ਹਾਂ। ਜਸ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਉਹਨਾਂ ਦੀ ਲਾਈਨ ਹੈ ਜਿਹੜੀ ਉਹ ਡਰੋਪ ਹੋ ਗਈ ਹੈ, ਵਾਪਸ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਔਰ ਤੇਂਦਰ ਫਤਿਹਪੁਰ ਨਾਲ ਵੀ ਗੱਲਬਾਤ ਹੋਵੇਗੀ, ਔਰ ਉਹ ਵੀ ਰੈਡੀ ਨੇ ਸਾਡੇ ਲਈ ਖਬਰਾਂ ਦਾ ਬੁਲੇਟਿਨ ਲੈ ਕੇ। ਸੋ ਇਹ ਜਿਹੜਾ ਯਾਰਕਵੁੱਡ ਕਾਂਡੋ ਪ੍ਰੋਜੈਕਟ ਹੈ, ਇਹ ਜੇਨ ਐਂਡ ਸ਼ੈਪਰਡ ਦੇ ਉੱਤੇ ਫਿੰਚ ਤੋਂ ਨੌਰਥ ਵਾਲੀ ਸਾਈਡ ਦੇ ਉੱਤੇ, ਸ਼ੈਪਰਡ ਤੋਂ ਸਾਊਥ ਵਾਲੀ ਸਾਈਡ ਦੇ ਉੱਤੇ ਜੇਨ ਦੇ ਉੱਤੇ ਸਥਿਤ ਹੈ, ਔਰ ਇਟਸ ਵੈਰੀ ਕਲੋਜ਼ ਟੂ ਦ ਜੇਕਰ ਤੁਸੀਂ ਜਾਂਦੇ ਹੋ ਯਾਰਕ ਯੂਨੀਵਰਸਿਟੀ ਨੂੰ ਜਾਂ ਫਿਰ ਡਾਊਨਟਾਊਨ ਯੂਨੀਵਰਸਿਟੀ ਜਾਂਦੇ ਹੋ, ਮਿੰਟਸ ਦੇ ਵਿੱਚ ਤੁਸੀਂ ਉੱਥੇ ਪਹੁੰਚਦੇ ਹੋ, ਅਤੇ ਇਹ ਬਿਲਡਿੰਗ ਕਾਫੀ ਅੱਛੀ ਹੈ, ਔਰ ਇਹਦੀ 2024 ਦੇ ਵਿੱਚ ਇਸ ਦੀ ਕਲੋਜ਼ਿੰਗ ਹੋਣੀ ਹੈ, ਅਤੇ ਕੁਝ ਅਸਾਈਨਮੈਂਟ ਕਲੋਜ਼ ਹੈ ਇਸ ਦੀ ਫਰੀ ਆਫ ਚਾਰਜਸ ਹੈ, ਔਰ ਉਹਦੇ ਲਈ ਜਸਟੂਰ ਸਾਨੂੰ ਹੋਰ ਡਿਟੇਲ ਦੇਣਗੇ। ਜਸ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਜੀਤ ਸਿੰਘ, ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਆਓ ਅੱਜ ਜਿਹੜਾ ਯਾਰਕਵੁੱਡ ਕਾਂਡੋ ਆ, ਪਹਿਲਾਂ ਇਸ ਦੀ ਇਨਫੋਰਮੇਸ਼ਨ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰ ਦਈਏ।
ਜਗਜੀਤ ਸਿੰਘ, ਇਹ ਯਾਰਕਡੇਲ ਕਾਂਡੋ ਨਾਂ ਦਾ ਪ੍ਰੋਜੈਕਟ ਬਹੁਤ ਨਾਮੀ ਡਿਵੈਲਪਰ ਸਿਟੀ ਐਂਡ ਡਿਵੈਲਪਮੈਂਟ ਵੱਲੋਂ ਡਿਵੈਲਪ ਕੀਤਾ ਜਾ ਰਿਹਾ ਜੀ। ਇਸ ਜੇਨ ਅਤੇ ਸ਼ੈਪਰਡ ਦੇ ਏਰੀਏ ਦੇ ਵਿੱਚ 2839 ਜੇਨ ਸਟਰੀਟ ਤੇ ਬਣਨ ਜਾ ਰਿਹਾ ਜੀ, ਤੇ 13 ਸਟੋਰੀ ਬਿਲਡਿੰਗ ਜਿਸ ਵਿੱਚ ਟੋਟਲ 190 ਸੂਟ ਹੋਣਗੇ ਜੀ, ਜਿਨ੍ਹਾਂ ਵਿੱਚ ਸਟੂਡੀਓ ਤੋਂ ਲੈ ਕੇ 3 ਬੈਡਰੂਮ ਪਲੱਸ ਡੈਨ ਤੱਕ ਹੋਣਗੇ। 464 ਸਕੇਅਰ ਫੀਟ ਤੋਂ ਲੈ ਕੇ 1109 ਸਕੇਅਰ ਫੀਟ ਤੱਕ ਦੇ ਯੂਨਿਟ ਬਣਨਗੇ। ਜਗਜੀਤ ਸਿੰਘ, ਇਸ ਬਿਲਡਿੰਗ ਦੇ ਯਾਰਕ ਯੂਨੀਵਰਸਿਟੀ ਸਿਰਫ 6 ਮਿੰਟ ਦੀ ਡਰਾਈਵ ਤੇ ਅਤੇ 12 ਮਿੰਟ ਬੱਸ ਵਿੱਚ ਲੱਗਣਗੇ, ਅਤੇ 700 ਮੀਟਰ ਜਾਂ 3 ਮਿੰਟ ਵਾਕ ਤੇ ਫਿਊਚਰ LRT ਲਾਈਨ ਅਤੇ 5 ਮਿੰਟ ਦੀ ਡਰਾਈਵ ਤੇ ਹਾਈਵੇ 400 ਅਤੇ 10 ਮਿੰਟ 407 ਨੂੰ ਲੱਗਣਗੇ ਅਤੇ 15 ਕੁ ਮਿੰਟ ਯਾਰਕਡੇਲ ਮਾਲ ਨੂੰ ਲੱਗਣਗੇ ਜੀ।
ਜੀ, ਸੋ ਯਾਰਕਵੁੱਡ ਕਾਂਡੋਜ਼ ਦੀ ਅਗਰ ਤੁਹਾਨੂੰ ਪ੍ਰਾਈਸਿੰਗ ਚਾਹੀਦੀ ਹੈ, ਫਲੋਰ ਪਲੈਨ ਚਾਹੀਦੀ ਹੈ, ਜਸ ਨੂੰ ਤੁਸੀਂ ਟੈਕਸਟ ਕਰ ਸਕਦੇ ਹੋ, ਕਾਲ ਕਰ ਸਕਦੇ ਹੋ 647-242-8667, ਜਾਂ ਫਿਰ ਮੈਨੂੰ ਵੀ ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ 416-970-5005। ਸੋ ਯਾਰਕਵੁੱਡ ਕਾਂਡੋ ਜਿਹੜਾ ਸਟੂਡੀਓ ਪਲੱਸ 1 ਬੈਡਰੂਮ ਪਲੱਸ 1 ਬੈਡਰੂਮ ਪਲੱਸ ਡੈਨ, 2 ਬੈਡਰੂਮ ਐਂਡ 3 ਬੈਡਰੂਮ ਪਲੱਸ ਡੈਨ, ਇਹ ਕਾਂਡੋਜ਼ ਇਸ ਦੇ ਵਿੱਚ ਅਵੇਲੇਬਲ ਨੇ। ਜਿਸ ਤਰ੍ਹਾਂ ਜਸ ਨੇ ਦੱਸਿਆ ਕਿ ਯੇਨ ਐਂਡ ਸ਼ੈਪਰਡ ਦਾ ਏਰੀਆ, ਸ਼ੈਪਰਡ ਤੋਂ ਸਾਊਥ, ਫਿੰਚ ਤੋਂ ਨੌਰਥ, ਯਾਰਕਵੁੱਡ ਦੇ ਉੱਤੇ ਪੈਂਦੀ ਹੈ ਇਹ। ਸੋ ਇਸ ਲਈ ਇਸਦਾ ਨਾਂ ਜਿਹੜਾ ਯਾਰਕਵੁੱਡ ਕਾਂਡੋ ਰੱਖਿਆ ਗਿਆ। ਸੋ ਯਾਰਕਵੁੱਡ ਕਾਂਡੋਜ਼ ਦੇ ਵਿੱਚ ਕਾਂਡੋ ਬੁੱਕ ਕਰਾਉਣ ਦੇ ਲਈ ਕੁਝ ਇੱਕ ਸਾਡੇ ਪਾਸ ਐਲੋਕੇਸ਼ਨ ਔਨ ਹੈਂਡ ਹੈ। ਮਜੋਰਟੀ ਇਹ ਪਿਛਲੇ ਵੀਕਐਂਡ ਦੇ ਉੱਤੇ ਆ ਵੀਕਐਂਡ ਦੇ ਉੱਤੇ ਲਾਂਚ ਹੋਇਆ ਸੀਗਾ, ਕਾਫੀ ਵਿਕ ਚੁੱਕਿਆ ਅਤੇ ਪਰ ਸਾਡੇ ਪਾਸ ਸਟਿਲ ਇਸ ਦੀਆਂ ਕੁਝ ਯੂਨਿਟਸ ਔਨ ਹੈਂਡ ਹੈਗੀਆਂ ਨੇ। ਔਰ ਤੁਸੀਂ ਵਨ ਬੈਡਰੂਮ ਟੂ ਬੈਡਰੂਮ ਬੁੱਕ ਕਰਾਉਣੀ ਹੈ ਕਾਂਡੋ ਤਾਂ ਕਾਲ ਕਰ ਸਕਦੇ ਹੋ 647-242-6667। ਜਸਟ ਤੋਂ ਨੈਕਸਟ ਜਿਹੜਾ ਕਾਂਡੋ ਪ੍ਰੋਜੈਕਟ ਹੈ ਜਿਸ ਦੀਆਂ ਐਲੋਕੇਸ਼ਨ ਸਾਡੇ ਪਾਸ ਔਨ ਹੈਂਡ ਹੈ, ਕੁਝ ਯੂਨਿਟ ਸਾਡੇ ਪਾਸ ਸਟਿਲ ਔਨ ਹੈਂਡ ਹੈ, ਉਸ ਦੇ ਬਾਰੇ ਵੀ ਡਿਟੇਲ ਦੇ ਦਿਓ।
ਹਾਂਜੀ ਸ਼ਿਵਜੀਤ ਸਿੰਘ, ਇਹ 22-98-25 ਨਾਂ ਦਾ ਪ੍ਰੋਜੈਕਟ ਆ ਤੇ 9825 ਜੰਗ ਸਟਰੀਟ ਤੇ ਆ ਰਿਹਾ ਜੀ, ਜਿਸ ਵਿੱਚ ਇੱਕ ਬੈਡਰੂਮ ਪਲੱਸ ਡੈਨ ਅਤੇ ਦੋ ਬੈਡਰੂਮ ਦੇ ਯੂਨਿਟ ਹੋਣਗੇ ਜੀ। 440 ਸਕੇਅਰ ਫੀਟ ਤੋਂ ਲੈ ਕੇ 682 ਸਕੇਅਰ ਫੀਟ ਦੇ ਯੂਨਿਟ ਹੋਣਗੇ ਇਸ ਵਿੱਚ ਜੀ। ਆਕੂਪੈਂਸੀ ਇਹਦੀ 225 ਦੇ ਅਖੀਰ ਵਿੱਚ ਮਿਲੇਗੀ ਜੀ ਤੇ ਬਿਲਡਿੰਗ ਦੀਆਂ ਸਾਰੀਆਂ ਸਹੂਲਤਾਂ ਦੇ ਨੇੜੇ ਅਤੇ ਇਸ ਵਿੱਚ ਵੀ ਬਿਲਡਿੰਗ ਫ੍ਰੀ ਅਸਾਈਨਮੈਂਟ ਵੀ ਮਿਲ ਰਹੀ ਹੈ ਜੀ ਇਸ ਦੇ ਨਾਲ।
ਹਾਂਜੀ
ਡਿਵੈਲਪਮੈਂਟ ਫੀ ਵੀ ਕੈਪਡ ਹੋਣਗੇ ਇਸ ਦੇ ਜੀ ਤੇ ਇਸ ਦੀ ਮੈਂਟੇਨੈਂਸ ਫੀਸ ਤਕਰੀਬਨ 60 ਸੈਂਟ ਪਰ ਸਕੇਅਰ ਫੀਟ ਦੀ ਹੋਵੇਗੀ ਜੀ।
ਆਲਰਾਈਟ, ਸੋ ਇਹ ਦੋ ਕਾਂਡੋ ਪ੍ਰੋਜੈਕਟ, ਇਹਨਾਂ ਦੇ ਵਿੱਚ ਤੁਸੀਂ ਕੋਈ ਕਾਂਡੋ ਬੁੱਕ ਕਰਾਉਣੀ ਹੈ ਯਾਰਕਵੁੱਡ ਕਾਂਡੋਜ ਜਾਂ ਫਿਰ Y9825 ਹੈ। ਯੰਗ ਸਟਰੀਟ ਦੇ ਉੱਤੇ ਨੰਬਰ ਹੈ ਇਹ। ਔਰ ਇਸ ਨੰਬਰ ਦੇ ਉੱਤੇ ਅੱਜ ਕੱਲ੍ਹ ਕਈ ਬਿਲਡਰਾਂ ਨੇ ਜਿਵੇਂ ਕੁਈਨ 88 ਕੁਈਨ ਅਤੇ ਹੋਰ ਕਈ ਨਾਂ ਨੇ ਜਿਹੜੇ ਉਹ ਜਿਹੜਾ ਉਹਨਾਂ ਦਾ ਨੰਬਰ ਹੈ ਐਡਰੈਸ ਆ ਉਸ ਉੱਤੇ ਰੱਖੇ ਨੇ। ਸੋ ਇਹ Y9825 ਦੇ ਉੱਤੇ ਇਹ ਡਾਊਨ ਟਾਊਨ ਟੋਰਾਂਟੋ 'ਚ ਤੁਸੀਂ ਕਾਂਡੋ ਬੁੱਕ ਕਰਾਉਣੀ ਹੈ ਜਾਂ ਫਿਰ ਇੱਧਰਲੇ ਪਾਸੇ ਨੂੰ ਆ ਕੇ ਯਾਰਕ ਰੀਜਨ ਦੇ ਵਿੱਚ ਯਾਰਕਵੁੱਡ ਕਾਂਡੋ ਸ਼ੈਪਰਡ ਐਂਡ ਜੇਨ ਦੇ ਏਰੀਏ ਦੇ ਵਿੱਚ। ਜਸਤੂਰ ਦਾ ਨੰਬਰ 647-242-6667 647-242-8667 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਥੈਂਕ ਯੂ ਜਸ, ਅੱਗੇ ਚੱਲ ਕੇ ਫਿਰ ਗੱਲਬਾਤ ਹੋਵੇਗੀ ਔਰ ਤੇਜਿੰਦਰ ਫਤਿਹਪੁਰ ਨਾਲ ਮੈਂ ਗੱਲਬਾਤ ਕਰਾਂਗਾ ਔਰ ਖਬਰਾਂ ਦਾ ਬੁਲੇਟਿਨ ਲੈ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ। 8:45 ਤੱਕ ਪੰਜਾਬ ਦੀਆਂ ਖਬਰਾਂ ਚੱਲਣਗੀਆਂ ਅਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਸਾਡੀਆਂ ਖਬਰਾਂ ਚੱਲਣਗੀਆਂ ਕੈਨੇਡਾ ਦੀਆਂ ਖਬਰਾਂ ਚੱਲਣਗੀਆਂ। ਕੈਨੇਡਾ ਦੇ ਬੀਤੇ ਸ਼ੁੱਕਰਵਾਰ ਸ਼ਾਮ ਨੂੰ ਕਾਫੀ ਲਗਾਤਾਰ ਕੈਨੇਡਾ ਦੀਆਂ ਖਬਰਾਂ ਦੇ ਵਿੱਚ ਜਿਹੜੀ ਬ੍ਰੇਕਿੰਗ ਨਿਊਜ਼ ਆਫਟਰ ਬ੍ਰੇਕਿੰਗ ਨਿਊਜ਼ ਆਫਟਰ ਬ੍ਰੇਕਿੰਗ ਨਿਊਜ਼ ਆਉਂਦੀ ਰਹੀ। ਸੋ ਸ਼ਾਮ ਨੂੰ ਖਬਰ ਆਈ ਸੀਗੀ ਮੈਂਗ ਵਾਂਗਯੋ ਦੀ ਨੂੰ ਰਿਹਾਅ ਕਰਨ ਦੇ ਲਈ ਔਰ ਉਸ ਨੂੰ ਰਿਹਾਅ ਕਰਨ ਤੋਂ ਜਿਸ ਤਰ੍ਹਾਂ ਡਰਾਮੈਟਿਕ ਢੰਗ ਦੇ ਨਾਲ ਕੁਇਕਲੀ ਸਾਰਾ ਕੁਝ ਐਕਸ਼ਨ ਹੋਇਆ, ਅਮੈਰੀਕਾ ਦੇ ਨਾਲ ਉਹਨਾਂ ਦੀ ਡੈਫਰਡ ਐਗਰੀਮੈਂਟ ਆ ਜਿਹੜਾ ਉਹ ਹੋਇਆ ਅਤੇ ਉਸ ਤੋਂ ਬਾਅਦ ਰਾਈਟ ਵੇ ਬ੍ਰਿਟਿਸ਼ ਕੋਲੰਬੀਆ ਦੀ ਕੋਰਟ ਨੇ ਚਾਰਜਸ ਡਰੋਪ ਕੀਤੇ, ਉਹਨਾਂ ਨੂੰ ਇੱਥੋਂ ਰਿਹਾਅ ਕੀਤਾ ਗਿਆ। ਨਾਲ ਹੀ ਉੱਥੋਂ ਦੋ ਮਾਈਕਲਸ ਨੇ ਜਿਹੜੇ ਸਾਡੇ ਉਹਨਾਂ ਨੂੰ ਰਿਹਾਅ ਕੀਤਾ ਗਿਆ। ਇੱਧਰੋਂ ਮੈਂਗ ਵਾਂਗਯੋ ਨੇ ਕੈਨੇਡੀਅਨ ਏਅਰ ਨੂੰ ਜਦੋਂ ਕਲੀਅਰ ਕਰ ਦਿੱਤਾ ਜਹਾਜ਼ ਉੱਡਣ ਤੋਂ ਬਾਅਦ, ਰਾਈਟ ਵੇ ਮਾਈਕਲਸ ਵੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਕੈਨੇਡਾ ਵੱਲ ਨੂੰ ਰਵਾਨਾ ਹੋ ਗਏ। ਸੋ ਬੜੇ ਡਰਾਮੈਟਿਕ ਢੰਗ ਦੇ ਨਾਲ ਔਰ ਬੜਾ ਨੈਸਟੀ ਮੈਸੇਜ ਆ ਜਿਹੜਾ ਚਾਈਨਾ ਨੇ ਵਰਲਡ ਨੂੰ ਦਿੱਤਾ ਹੈ ਕਿ ਹੁਣ ਇਹ ਸਾਰਾ ਕੁਝ ਹੋਣ ਤੋਂ ਬਾਅਦ ਆਫਟਰ ਲੂਜ਼ਿੰਗ ਬਿਲੀਅਨਸ ਡਾਲਰਸ ਇਨ ਟ੍ਰੇਡ ਵਿਦ ਚਾਈਨਾ ਅਤੇ ਸਾਡੇ ਜਿਹੜੇ ਫਾਰਮਰਸ ਦਾ ਇੱਥੇ ਨੁਕਸਾਨ ਹੋਇਆ ਅਤੇ ਨਾਲ ਦੀ ਨਾਲ ਜਿਹੜਾ ਸਾਡੇ ਮੈਨੂਫੈਕਚਰਿੰਗ ਦਾ ਇੱਥੇ ਨੁਕਸਾਨ ਹੋਇਆ ਆਫਟਰ ਲੂਜ਼ਿੰਗ ਆਲ ਦੈਟ ਅਤੇ ਵੀ ਗਾਟ ਮਾਈਕਲਸ ਬੈਕ, ਕੀ ਹੁਣ ਦੁਬਾਰਾ ਇਹ ਸਾਰਾ ਕੁਝ ਟ੍ਰੇਡ ਚਾਈਨਾ ਦੇ ਨਾਲ ਸ਼ੁਰੂ ਹੋਵੇਗਾ, ਕੀ ਚਾਈਨਾ ਅਤੇ ਕੈਨੇਡਾ ਦੇ ਰਿਲੇਸ਼ਨ ਆ ਜਿਹੜੇ ਉਹ ਚੰਗੇ ਹੋ ਸਕਦੇ ਨੇ। ਹਾਲੇ ਜਿਹੜੇ ਡਿਪਲੋਮੈਟਸ ਨੇ ਉਹ ਗੱਲਬਾਤ ਦੇ ਪ੍ਰੋਸੈਸ ਦੇ ਵਿੱਚ ਨੇ, ਜੋ ਬਾਈਡਨ ਦਾ ਇਹ ਸਾਰੀ ਗੱਲਬਾਤ ਦੇ ਵਿੱਚ, ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਦਾ ਅਤੇ ਜੋ ਬਾਈਡਨ ਦੀਆਂ ਨੀਤੀਆਂ ਦਾ ਇਹ ਸਾਰੀ ਗੱਲਬਾਤ ਦੇ ਵਿੱਚ ਕਾਫੀ ਸਹਿਯੋਗ ਰਿਹਾ। ਔਰ ਜਿਸ ਤਰ੍ਹਾਂ ਡੋਨਲਡ ਟਰੰਪ ਆਪਣੇ ਐਲਾਈਜ਼ ਦੇ ਨਾਲ ਘੱਟ ਖੜਦੇ ਸੀਗੇ ਅਤੇ ਆਪਣੀ ਵੱਧ ਉਹਨਾਂ ਤੋਂ ਮਨਾਉਂਦੇ ਸੀਗੇ, ਜੋ ਬਾਈਡਨ ਨੇ ਵੀ ਇਹ ਸਾਰਾ ਕੁਝ ਕਰਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ ਐਲਾਈਜ਼ ਦੇ ਨਾਲ ਖੜਦੇ ਹਾਂ। ਔਰ ਇਹ ਬੜੀ ਡਰਾਮੈਟਿਕ ਢੰਗ ਦੇ ਨਾਲ ਸਾਰਾ ਕੁਝ ਬੀਤੇ ਸ਼ੁੱਕਰਵਾਰ ਹੋਇਆ ਔਰ ਇਹਦਾ ਡਿਟੇਲ ਮੈਂ ਅੱਗੇ ਚੱਲ ਕੇ 9:20 ਤੋਂ ਬਾਅਦ ਤੁਹਾਡੇ ਨਾਲ ਸ਼ੇਅਰ ਕਰਾਂਗਾ। ਲੇਕਿਨ ਇਸ ਸਮੇਂ ਤੇਜਿੰਦਰ ਫਤਿਹਪੁਰ ਨਾਲ ਸਾਡੀ ਜਿਹੜੀ ਗੱਲਬਾਤ ਹੈ ਉਹ ਚੱਲੇਗੀ, ਪਰ ਮੇਰਾ ਖਿਆਲ ਹੈ ਉਹਨਾਂ ਦਾ ਨੰਬਰ ਇਸ ਸਮੇਂ ਮਿਲ ਨਹੀਂ ਰਿਹਾ ਅਤੇ ਇੱਕ ਰਿਕਾਰਡਡ ਸੰਦੇਸ਼ ਤੋਂ ਰਾਈਟ ਵੇ ਬਾਅਦ ਵਾਪਸ ਆਉਂਦੇ ਹਾਂ।
ਗੱਡੀਆਂ ਬਸ ਇੰਨੀ ਜੀ ਗੱਲ ਫਿਰ ਕੀ ਹੋਇਆ ਜੇ ਗੱਡੀਆਂ ਚ ਗੱਡੀਆਂ ਵੱਜੀਆਂ ਤਾਂ ਰੈਕਸਟੇਲ ਬੋਡੀ ਸ਼ਾਪ ਹੈ ਤਾਂ ਹੈਗਾ ਫਿਰ ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ ਘਬਰਾਉਣਾ ਤਾਂ ਬਿਲਕੁਲ ਹੀ ਨਹੀਂ ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-795-9696 ਤੇ ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬਿਕੋ ਜੋ ਕਿ ਰੈਕਸਟੇਲ ਦੇ ਵਿੱਚ ਮੌਜੂਦ ਹੈ ਹੋਰ ਤਾਂ ਹੋਰ ਇਹ ਤਾਂ ਟੋਅ ਦੀਆਂ ਸੇਵਾਵਾਂ ਵੀ ਦਿੰਦੇ ਨੇ ਰੈਕਸਟੇਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ 416-795-9696 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ 416-795-9696
ਬਈ ਪ੍ਰਾਪਰਟੀ ਹੁੰਦੀ ਹੈ ਪ੍ਰੋਫਿਟ ਨਾਲ ਓ ਜੀ ਪ੍ਰਾਪਰਟੀ ਪ੍ਰੋਫਿਟ ਦਵਾਵੇ ਹਰ ਹਾਲ ਜਗਦੀਸ਼ ਗਰੇਵਾਲ
ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਚੰਗੇ ਪ੍ਰੋਫਿਟ ਲੈਣ ਲਈ ਸੰਪਰਕ ਕਰੋ ਕਾਬਿਲ ਤੇ ਇਮਾਨਦਾਰ ਸੈਂਚੁਰੀ 21 ਪ੍ਰੈਜ਼ੀਡੈਂਟ ਰਿਐਲਿਟੀ ਇੰਕ ਦੇ ਜਗਦੀਸ਼ ਗਰੇਵਾਲ ਨੂੰ 416-970-5005 416-970-5005 ਜਗਦੀਸ਼ ਗਰੇਵਾਲ ਤੁਹਾਡੀ ਪ੍ਰਾਪਰਟੀ ਦੀ ਬੈਸਟ ਡੀਲਸ ਦਾ ਜਿਹੜਾ ਰੱਖੇ ਖਿਆਲ
ਓ ਯਾਰ ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ
ਟਰਮ ਇੰਸ਼ੋਰੈਂਸ
ਸੁਪਰ ਵੀਜ਼ਾ
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272
416-994-7272
ਪ੍ਰੋਗਰਾਮ ਖੋਰ ਸਾਹਿਬ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਤੇਜਿੰਦਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਸ਼ੁਕਰੀਆ ਗਰਵਾਲ ਸਾਹਿਬ ਪ੍ਰੋਗਰਾਮ ਖਾਲਸਾ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਤੇ ਆਓ ਪਹਿਲਾਂ ਮੋਟੇ ਮੋਟੇ ਜਿਹੜੇ ਅੱਜ ਦੇ ਅੱਜ ਦੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਨਜ਼ਰ ਮਾਰ ਦਿਓ ਜਾਂ ਫਿਰ ਉਹਨਾਂ ਨੂੰ ਛੱਡ ਕੇ ਆਪਾਂ ਸਕਿਪ ਕਰਕੇ ਚੱਲੀਏ ਸਿੱਧੇ ਕਿ ਭਾਰਤ ਬੰਦ ਕਿਹੋ ਜਿਹਾ ਰਿਹਾ
ਗਰੇਵਾਲ ਸਾਹਿਬ ਬਿਲਕੁਲ ਮੈਂ ਭਾਰਤ ਬੰਦ ਤੇ ਹੁੰਦਾ ਕਿ ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਾਲ ਦਿੱਤੀ ਗਈ ਸੀ ਭਾਰਤ ਬੰਦ ਦੀ ਉਹਨੂੰ ਪੂਰਨ ਸਮਰਥਨ ਮਿਲਿਆ ਪੰਜਾਬ ਹਰਿਆਣਾ ਯੂਪੀ ਕਈ ਸਟੇਟਾਂ ਦੇ ਵਿੱਚ ਵਧੀਆ ਸਮਰਥਨ ਮਿਲਿਆ ਹਾਲਾਂਕਿ ਦਿੱਲੀ ਤੋਂ ਵੀ ਚੰਡੀਗੜ੍ਹ ਆਉਣ ਵਾਲੀ ਪੰਜਾਬ ਆਉਣ ਵਾਲੀ ਜਿਹੜੀ ਮੁੱਖ ਮਾਰਗ ਆ ਉਹ ਵੀ ਪੂਰੀ ਤਰ੍ਹਾਂ ਬੰਦ ਰਹੀ ਸੋ ਸਵੇਰ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਭਾਰਤ ਬੰਦ ਦਾ ਸੱਦਾ ਸੀ ਇਸ ਦੌਰਾਨ ਕੋਈ ਵੀ ਬਾਜ਼ਾਰ ਕੋਈ ਵੀ ਦੁਕਾਨ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਤਾਂ ਨਹੀਂ ਖੋਲੀ ਗਈ ਸਿਰਫ ਐਂਬੂਲੈਂਸ ਨੂੰ ਜਾਣ ਦੀ ਇਜਾਜ਼ਤ ਸੀ ਦਿੱਤੀ ਗਈ ਸੀ ਔਰ ਇਸ ਤੋਂ ਇਲਾਵਾ ਜਿਹੜੀਆਂ ਕੈਮਿਸਟ ਸ਼ਾਪ ਨੇ ਉਹ ਖੁੱਲੀਆਂ ਸੀ ਹਸਪਤਾਲ ਖੁੱਲੇ ਸੀ ਔਰ ਉਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਕੋਈ ਦੁਕਾਨ ਬਾਜ਼ਾਰ ਸ਼ੋਰੂਮ ਦਫ਼ਤਰ ਸਰਕਾਰੀ ਪ੍ਰਾਈਵੇਟ ਕੋਈ ਵੀ ਨਹੀਂ ਸੀ ਸੋ ਮੁਕੰਮਲ ਰੂਪ ਚ ਬੰਦ ਸੀ ਔਰ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਬੀਜੇਪੀ ਤੋਂ ਇਲਾਵਾ ਸਾਰੀਆਂ ਸਿਆਸੀ ਪਾਰਟੀਆਂ ਨੇ ਕਾਂਗਰਸ ਨੇ ਅਕਾਲੀ ਦਲ ਨੇ ਔਰ ਬਸਪਾ ਨੇ ਆਮ ਆਦਮੀ ਪਾਰਟੀ ਨੇ ਸਾਰਿਆਂ ਨੇ ਬੰਦ ਦੀ ਇਸ ਕਾਲ ਔਰ ਪਹਿਲਾਂ ਤੋਂ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਸੀ ਕਿ ਬਿਆਨ ਆ ਗਏ ਸੀ ਸਾਰੀਆਂ ਪਾਰਟੀਆਂ ਦੇ ਹਾਲਾਂਕਿ ਕਾਂਗਰਸ ਦਾ ਬਿਆਨ ਹੈ ਜਿਹੜਾ ਕੱਲ ਆਇਆ ਸੀ ਕਿ ਕਾਂਗਰਸ ਪਾਰਟੀ ਕਿਸਾਨਾਂ ਨਾਲ ਖੜੀ ਹੈ ਸੋ ਉਹ ਬੰਦ ਦਾ ਪੂਰਨ ਸਮਰਥਨ ਕਰੇਗੀ ਸੋ ਕਾਂਗਰਸ ਵੱਲੋਂ ਵੀ ਬੰਦ ਦਾ ਸਮਰਥਨ ਹੈ ਜਿਹੜਾ ਕੀਤਾ ਗਿਆ ਸੋ ਵੱਖ ਵੱਖ ਥਾਵਾਂ ਤੇ ਈਵਨ ਇੱਕ ਦੋ ਥਾਂ ਤੇ ਜੇ ਆਪਾਂ ਗੱਲ ਕਰੀਏ ਤਾਂ ਰੂਪਨਗਰ ਦੇ ਵਿੱਚ ਯਾਨੀ ਕਿ ਰੋਪੜ ਦੇ ਵਿੱਚ ਕਿਸਾਨਾਂ ਨੇ ਟਰੈਕਟਰ ਦੇ ਨਾਲ ਰੇਲ ਗੱਡੀ ਵੀ ਰੇਲ ਨੂੰ ਵੀ ਨਹੀਂ ਦਿੱਤਾ ਗਿਆ ਸੋ ਇਸ ਤਰੀਕੇ ਦਾ ਜਿਹੜਾ ਮੁਕੰਮਲ ਬੰਦ ਦੀ ਕਾਲ ਸੀਗੀ ਉਹਦਾ ਅਸਰ ਦਿਖਿਆ ਜੀ
ਟਰੈਕਟਰ ਦੇ ਨਾਲ ਕਿਸ ਤਰ੍ਹਾਂ ਰੇਲ ਗੱਡੀ ਰੋਕ ਲਈ
ਗਰੇਵਾਲ ਸਾਹਿਬ ਉਹਨਾਂ ਨੇ ਰੇਲਵੇ ਟਰੈਕ ਤੇ ਜਿੱਥੋਂ ਟ੍ਰੇਨ ਆਉਣੀ ਸੀ ਅੱਗੇ ਟਰੈਕਟਰ ਖੜੇ ਕਰਤੇ ਔਰ ਉਸ ਤੋਂ ਬਾਅਦ ਟ੍ਰੇਨ ਹੈ ਜਿਹੜੀ ਉਹ ਰੋਕਣੀ ਪਈ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਟ੍ਰੇਨ ਨਹੀਂ ਚੱਲਣ ਦਿੱਤੀ
ਜੀ ਔਰ ਪੰਜਾਬ ਤੋਂ ਬਾਹਰ ਬਾਕੀ ਸਟੇਟਾਂ ਦੇ ਵਿੱਚ ਕਿਸ ਤਰ੍ਹਾਂ ਦਾ ਇਸ ਸੱਦੇ ਨੂੰ ਹੁੰਗਾਰਾ ਮਿਲਿਆ
ਗਰੇਵਾਲ ਸਾਹਿਬ ਪੰਜਾਬ ਤੋਂ ਬਾਅਦ ਜੀ ਗੱਲ ਕਰੀਏ ਦੇਖੋ ਹਰਿਆਣਾ ਚ ਵਧੀਆ ਹੁੰਗਾਰਾ ਮਿਲਿਆ ਤੇ ਕੁਝ ਥਾਵਾਂ ਤੇ ਰਾਜਸਥਾਨ ਚ ਬਹੁਤ ਵਧੀਆ ਹੁੰਗਾਰਾ ਮਿਲਿਆ ਔਰ ਇਸੇ ਤਰ੍ਹਾਂ ਯੂਪੀ ਦੇ ਕਈ ਜ਼ਿਲ੍ਹਿਆਂ ਚ ਵਧੀਆ ਹੁੰਗਾਰਾ ਮਿਲਿਆ ਸੋ ਸਾਰੇ ਦੇਸ਼ ਚ ਜੇ ਕਹਿ ਦਈਏ ਸਾਰੇ ਦੇਸ਼ ਚ ਉਸ ਤਰ੍ਹਾਂ ਦਾ ਹੁੰਗਾਰਾ ਨਹੀਂ ਮਿਲਿਆ ਪਰ ਕੁਝ ਸਟੇਟਾਂ ਚ ਜਿਹੜੀਆਂ ਸਟੇਟਾਂ ਖਾਸ ਕਰਕੇ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਨੇ ਉਹਨਾਂ ਸਟੇਟਾਂ ਦੇ ਵਿੱਚ ਅਸਰ ਦੇਖਣ ਨੂੰ ਜ਼ਰੂਰ ਮਿਲਿਆ ਔਰ ਵਧੀਆ ਹੁੰਗਾਰਾ ਵੀ ਉਥੋਂ ਦੇ ਸਥਾਨਕ ਲੋਕਾਂ ਨੇ ਵੀ ਦਿੱਤਾ
ਜੀ ਅੱਛਾ ਕਲਕੱਤੇ ਤੋਂ ਦੇ ਵਿੱਚ ਕਲਕੱਤੇ ਤੇ ਗੁਹਾਟੀ ਦੇ ਵਿੱਚ ਜਿਹੜੀਆਂ ਖੱਬੀਆਂ ਧਿਰਾਂ ਨੇ ਉਹਨਾਂ ਵੱਲੋਂ ਜੋ ਰੋਸ ਮਾਰਚ ਕੱਢੇ ਗਏ ਉਹਨਾਂ ਦੀਆਂ ਵੀ ਕਾਫੀ ਚਰਚਾਵਾਂ ਨੇ ਤੇ ਨਾਲ ਦੀ ਨਾਲ ਕੰਨੜ ਜਥੇਬੰਦੀਆਂ ਨੇ ਜੋ ਸੜਕਾਂ ਜਾਮ ਕੀਤੀਆਂ ਨੇ ਉਹਨਾਂ ਦੀ ਵੀ ਕਾਫੀ ਚਰਚਾ ਹੈ ਪੰਜਾਬ ਤੋਂ ਬਾਹਰ
ਜੀ ਬਿਲਕੁਲ, ਖੱਬੇ ਪੱਖੀ ਜਥੇਬੰਦੀਆਂ ਨੇ ਨਾ ਸਿਰਫ ਉੱਥੇ ਸਿਰਫ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਇਸ ਬੰਦ ਦੀ ਕਾਲ ਦਾ ਸਮਰਥਨ ਕੀਤਾ ਔਰ ਉਹਨਾਂ ਨੇ ਵੀ ਰੋਸ ਪ੍ਰਗਟ ਕੀਤਾ। ਔਰ ਕਿਉਂਕਿ ਡੇ ਵਨ ਤੋਂ ਖਾਸ ਕਰਕੇ ਚਾਹੇ ਉਹ CPI ਦੀ ਗੱਲ ਕਰ ਲਈਏ, CPM ਦੀ ਗੱਲ ਕਰ ਲਈਏ, ਉਹਨਾਂ ਸਾਰਿਆਂ ਨੇ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੱਤਾ ਸੀ। ਔਰ ਜਿੱਥੇ ਈਵਨ ਆਪਣਾ ਬੰਗਲਾਦੇਸ਼ ਨਾ ਇੱਥੇ ਜਿੱਥੇ ਪੰਜਾਬ ਤੋਂ ਬਾਹਰ ਜਿੱਥੇ ਜਿੱਥੇ ਵੀ ਖੱਬੇ ਪੱਖੀਆਂ ਦੀ ਸਰਕਾਰ ਜਿਵੇਂ ਤ੍ਰਿਪੁਰਾ ਚ ਰਹੀ ਹੈ, ਸੋ ਉਹਨਾਂ ਸਾਰੀਆਂ ਥਾਵਾਂ ਤੇ ਵੀ ਬੰਦ ਦਾ ਜਿਹੜਾ ਅਸਰ ਦੇਖਣ ਨੂੰ ਮਿਲਿਆ। ਔਰ ਖਾਸ ਕਰਕੇ ਕਿਸਾਨਾਂ ਦੀ ਹਮਾਇਤ ਚ ਪਹਿਲਾਂ ਵੀ ਉੱਥੇ ਸੰਘਰਸ਼ ਨੇ ਜਿਹੜੇ ਹੁੰਦੇ ਰਹੇ ਨੇ, ਰੋਸ ਰੈਲੀਆਂ ਵੀ ਹੁੰਦੀਆਂ ਰਹੀਆਂ ਨੇ। ਸੋ ਖੱਬੇ ਪੱਖੀ ਪਾਰਟੀਆਂ ਵੀ ਕਿਸਾਨਾਂ ਦੀ ਹਮਾਇਤ ਡੇ ਵਨ ਤੋਂ ਕਰਦੀਆਂ ਆ ਰਹੀਆਂ ਨੇ।
ਦਿੱਲੀ ਮੇਰਠ ਐਕਸਪ੍ਰੈਸ ਦੇ ਉੱਤੇ ਤਕੜਾ ਜਾਮ ਲਾਇਆ ਗਿਆ ਤੇ ਨਾਲ ਦੀ ਨਾਲ ਇਹ ਤੋਂ ਇਲਾਵਾ ਰੇਲ ਗੱਡੀਆਂ ਬਾਰੇ ਤੁਸੀਂ ਥੋੜੀ ਚਰਚਾ ਕਰ ਦਿੱਤੀ ਹੈ ਤੇ ਨਾਲ ਇਹ ਵੀ ਪਤਾ ਲੱਗਿਆ ਕਿ ਦਿਨ ਚੜ੍ਹਦੇ ਸਾਰ ਹੀ ਕਿਸਾਨ ਵੱਡੇ ਇਕੱਠ ਕਰਨੇ ਸ਼ੁਰੂ ਕਰ ਦਿੱਤੇ ਸੀ ਤੇ ਉਹਨਾਂ ਵੱਲੋਂ ਜੈਮ ਲਾਉਣੇ ਸ਼ੁਰੂ ਕਰ ਦਿੱਤੇ ਗਏ ਸੀ।
ਗਰੇਵਾਲ ਸਾਹਿਬ, ਸਵੇਰੇ ਤਕਰੀਬਨ 6 ਵਜੇ ਤੋਂ ਹੀ ਸਟਾਰਟ ਹੋ ਗਿਆ ਸੀ ਔਰ 6 ਵਜੇ ਤੋਂ ਆਪਾਂ ਅਨਮਿਊਟ ਤੇ ਲਗਾਤਾਰ ਲਾਈਵ ਕਵਰੇਜ ਵੀ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਕਰਦੇ ਰਹੇ ਹਾਂ। 6 ਵਜੇ ਸ਼ੁਰੂ ਹੋ ਗਿਆ ਸੀ, ਜਿਸ ਤਰ੍ਹਾਂ ਜੇ ਮੇਰਠ ਦੀ ਗੱਲ ਕਰੀਏ, ਦਿੱਲੀ ਤੋਂ ਮੇਰਠ ਦੀ, ਚਾਹੇ ਉਹ ਗੁੜਗਾਓਂ ਦੀ ਗੱਲ ਕਰ ਲਈਏ, ਸੋ ਬਹੁਤ ਵੱਡੇ ਵੱਡੇ ਜਿਹੜੇ ਜਾਮ ਨੇ ਉਹ ਲੱਗੇ ਹੋਏ ਸੀ। ਚਾਹੇ ਉਹ ਇੰਟਰਨੈਸ਼ਨਲ ਜਿਹੜਾ ਏਅਰਪੋਰਟ ਹੈ ਦਿੱਲੀ ਦਾ, ਇੰਦਰਾ ਗਾਂਧੀ ਹਵਾਈ ਅੱਡਾ, ਉਹ ਉਸ ਰੋਡ ਤੇ ਵੀ ਮੁਕੰਮਲ ਜਾਮ ਸੀ। ਉੱਥੋਂ ਗੁੜਗਾਓਂ ਨੂੰ ਜਿਹੜਾ ਰਸਤਾ ਜਾਂਦਾ ਉਹ ਸਾਰੇ ਦੇ ਸਾਰੇ ਰੋਡ ਜਾਮ ਸੀ ਔਰ ਸਵੇਰੇ ਹੀ ਲਗਭਗ 9-10 ਵਜੇ ਹੀ ਹਜ਼ਾਰਾਂ ਦੀ ਗਿਣਤੀ 'ਚ ਖੜੀਆਂ ਗੱਡੀਆਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਨੇ ਜਿਹੜੀਆਂ, ਉਹਨਾਂ ਦੀਆਂ ਫੋਟੋਆਂ ਵੀ ਸਾਰਾ ਦਿਨ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹੀਆਂ ਨੇ। ਕਿਸਾਨਾਂ ਨੇ ਸਿਰਫ ਜੇ ਕਿਸੇ ਨੂੰ ਕੋਈ ਬਹੁਤ ਬਿਮਾਰ ਸੀ ਜਾਂ ਕਿਸੇ ਕੋਈ ਜ਼ਰੂਰੀ ਸੀ ਉਹਨਾਂ ਨੂੰ ਜ਼ਰੂਰ ਜਾਣ ਦਿੱਤਾ ਔਰ ਉਸ ਤੋਂ ਇਲਾਵਾ ਮੁਕੰਮਲ ਤੌਰ ਤੇ ਬੰਦ ਰੱਖਿਆ, ਕਿਸੇ ਨੂੰ ਵੀ ਲੰਘਣ ਦੀ ਆਗਿਆ ਨਹੀਂ ਦਿੱਤੀ ਗਈ ਕਿਸੇ ਵੀ ਧਰਨੇ ਤੋਂ। ਜਿੱਥੇ ਜਿੱਥੇ ਵੀ ਧਰਨੇ ਲੱਗੇ ਨੇ, ਚਾਹੇ ਉਹ ਪੰਜਾਬ 'ਚ ਲੱਗੇ ਨੇ, ਜ਼ਿਲ੍ਹਾ ਪੱਧਰੀ ਲੱਗੇ ਨੇ, ਸੂਬਾ ਪੱਧਰੀ ਲੱਗੇ ਨੇ, ਚਾਹੇ ਉਹ ਜਿਹੜਾ ਸਭ ਤੋਂ ਵੱਡਾ ਹੁਣ ਤੱਕ ਚੱਲ ਰਿਹਾ ਜਿਸ ਤਰ੍ਹਾਂ ਦਿੱਲੀ ਦੇ ਬਾਰਡਰਾਂ ਤੇ, ਉੱਥੇ ਵੀ ਹਾਂ ਦਿੱਲੀ ਕੇਂਦਰ ਸਰਕਾਰ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਸਾਰੇ ਬਾਰਡਰ ਤੇ ਜਿਹੜੇ ਉਹ ਪੂਰੀ ਤਰ੍ਹਾਂ ਸੀਲ ਵੀ ਰੱਖੇ ਗਏ ਨੇ। ਉੱਥੇ ਪੁਲਿਸ ਸੁਰੱਖਿਆ ਜਿਹੜੀ ਹੈ ਵੱਡੀ ਗਿਣਤੀ 'ਚ ਵਧਾਈ ਗਈ ਹੈ ਤਾਂ ਕਿ ਕਿਸਾਨ ਨੇ ਜਿਹੜੇ ਸ਼ਾਇਦ ਦਿੱਲੀ ਦੀਆਂ ਸੜਕਾਂ ਵੱਲ ਨਾ ਆ ਜਾਣ। ਸੋ ਸੁਰੱਖਿਆ ਪੂਰੀ ਕੜੀ ਕੀਤੀ ਗਈ ਸੀ, ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਸੀ ਜਿਹੜੇ ਉਹ ਦਿੱਲੀ ਦੇ ਬਾਰਡਰਾਂ ਤੇ ਤੈਨਾਤ ਕੀਤੇ ਗਏ
ਜੀ। ਔਰ ਜਿਸ ਤਰ੍ਹਾਂ ਤੁਸੀਂ ਕਹਿ ਦਿੱਤਾ ਕਿ ਆਪੋਜੀਸ਼ਨ ਪਾਰਟੀਆਂ ਨੇ ਸਾਰੀਆਂ ਨੇ ਇਸ ਬੰਦ ਦੇ ਸੱਦੇ ਦਾ ਸਵਾਗਤ ਕੀਤਾ ਸੀ ਔਰ ਸਹਿਯੋਗ ਦੇਣ ਦੀ ਗੱਲ ਆਖੀ ਸੀ ਤੇ ਜਿਹੜੀ ਇਸ ਸਮੇਂ ਕੇਂਦਰ ਦੀ ਰੂਲਿੰਗ ਪਾਰਟੀ ਹੈ ਉਸ ਦਾ ਇਸ ਦੇ ਉੱਤੇ ਸੋ ਫਾਰ ਕੀ ਪ੍ਰਤੀਕਰਮ ਰਿਹਾ ਔਰ ਕੀ ਉਹਨਾਂ ਵੱਲੋਂ ਇਸ ਦੇ ਉੱਤੇ ਆਪਣੀ ਬਿਆਨਬਾਜ਼ੀ ਕੀਤੀ ਗਈ ਹੈ
BJP ਵੱਲੋਂ?
ਜੀ ਜੀ ਜੀ
ਜੀ, ਜਿਹੜਾ ਤੋਮਰ ਨੇ ਆਪਣਾ ਖੇਤੀਬਾੜੀ ਮੰਤਰੀ, ਉਹਨਾਂ ਦਾ ਬਿਆਨ ਆਇਆ ਹੈ ਕਿ ਸਾਡੀ ਸਰਕਾਰ ਹੈ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਜੇ ਕੁਝ ਚੇਂਜ ਹੋਣ ਵਾਲਾ ਹੈ ਤਾਂ ਅਸੀਂ ਉਹ ਚੇਂਜਸ ਕਰਨ ਨੂੰ ਤਿਆਰ ਹਾਂ, ਪਹਿਲਾਂ ਵੀ ਅਸੀਂ ਬਦਲਾਅ ਕੀਤੇ ਨੇ, ਹੁਣ ਵੀ ਬਦਲਾਅ ਕਰਨ ਨੂੰ ਤਿਆਰ ਹਾਂ ਤੇ ਕਿਸੇ ਵੀ ਮਸਲੇ ਦਾ ਹੱਲ ਹੈ ਜਿਹੜਾ ਉਹ ਸੰਘਰਸ਼ ਕਰਕੇ ਨਹੀਂ ਗੱਲਬਾਤ ਕਰਕੇ ਨਿਕਲ ਸਕਦਾ। ਸੋ ਉਹਨਾਂ ਨੇ ਕਿਹਾ ਕਿ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਪਰ ਉਹਦੇ ਨਾਲ ਹੀ ਜਿਹੜਾ ਉਹਨਾਂ ਨੇ ਅਗਲੀ ਗੱਲ ਕਹੀ ਹੈ ਕਿ ਜੇ ਕੁਝ ਬਦਲਾਅ ਚਾਹੁੰਦੇ ਹੋ ਤਾਂ ਅਸੀਂ ਬਦਲਾਅ ਕਰਨ ਨੂੰ ਤਿਆਰ ਹਾਂ। ਸੋ ਬਦਲਾਅ ਵਾਲੀ ਉਹਨਾਂ ਦਾ ਜਿਹੜਾ ਪ੍ਰਸਤਾਵ ਸੀ ਉਹ ਪਹਿਲਾਂ ਹੀ ਠੁਕਰਾ ਚੁੱਕੇ ਨੇ ਜੀ ਕਿਸਾਨ ਜਥੇਬੰਦੀਆਂ, ਉਹ ਕਹਿੰਦੇ ਸਾਨੂੰ ਬਦਲਾਅ ਨਹੀਂ ਚਾਹੀਦਾ, ਸਾਨੂੰ ਤਾਂ ਜਿਹੜੇ 3 ਕਾਲੇ ਕਾਨੂੰਨ ਨੇ ਇਹ ਰੱਦ ਹੋਣੇ ਚਾਹੀਦੇ ਨੇ, ਇਸ ਤੋਂ ਘੱਟ ਸਾਨੂੰ ਕੁਝ ਵੀ ਮਨਜ਼ੂਰ ਨਹੀਂ। ਸੋ ਉਸੇ ਗੱਲ ਤੇ ਹੁਣ ਤੱਕ ਜਿਹੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਉਹ ਸਟੈਂਡ ਕਰ ਰਹੀਆਂ ਨੇ, ਉਸੇ ਗੱਲ ਤੇ ਖੜੀਆਂ ਹੋਈਆਂ ਨੇ। ਉਹਨਾਂ ਨੇ ਕਿਹਾ ਕਿ ਸਾਨੂੰ ਇਹਦੇ 'ਚ ਬਦਲਾਅ ਨਹੀਂ ਚਾਹੀਦਾ, ਇਸ ਤਰ੍ਹਾਂ ਦੇ ਪ੍ਰਸਤਾਵ ਪਹਿਲਾਂ ਵੀ ਕਈ ਵਾਰੀ ਕੇਂਦਰ ਸਰਕਾਰ ਵੱਲੋਂ ਆ ਚੁੱਕੇ ਨੇ ਕਿਸਾਨਾਂ ਦੇ ਕੋਲ, ਜਿਨ੍ਹਾਂ ਨੂੰ ਕਿਸਾਨਾਂ ਨੇ ਪਹਿਲੀ ਸੱਟੇ ਹੀ ਠੁਕਰਾ ਦਿੱਤੇ ਨੇ
ਜੀ। ਜੀ ਹਾਂ, ਤੁਸੀਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਇੱਕ ਤੋਂ ਸੰਦੇਸ਼ਾਂ ਤੋਂ ਰਾਈਟ ਵੇ ਬਾਅਦ ਆਪਾਂ ਪਰਤਾਂਗੇ ਪੰਜਾਬ ਦੀ ਸਿਆਸਤ ਦੇ ਉੱਤੇ, ਪੰਜਾਬ ਦੇ ਜੋ ਨਵਾਂ ਮੰਤਰੀ ਮੰਡਲ ਅਤੇ ਉਸ ਵੱਲੋਂ ਕੀ ਇਸ ਸਮੇਂ ਕਾਰਜਕਾਰੀ ਦਿਖਾਈ ਜਾ ਰਹੀ ਹੈ, ਉਸ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਦਦ ਕੀਤੀ ਜਾ ਰਹੀ ਹੈ ਸਿਮਰਨ ਸੈਣੀ ਵੱਲੋਂ, ਆਲ ਕਾਇੰਡ ਇੰਸ਼ੋਰੈਂਸ ਤੋਂ। ਸਿਮਰਨ ਸੈਣੀ 416-994-7272 ਸਿਮਰਨ ਸੈਣੀ ਜੀ ਦਾ ਨੰਬਰ ਹੈ। ਸਟਾਇਰਮੈਂਟ ਐਂਡ ਐਸੋਸੀਏਟ ਤੋਂ ਗੁਰਸ਼ਰਨ, ਬਾਬੀ ਸਿੱਧੂ 647-547-3020 6475393020 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਗੁਰਸ਼ਰਨ, ਬਾਬੀ ਸਿੱਧੂ ਕਿਸੇ ਵੀ ਐਕਸੀਡੈਂਟ 'ਚ ਇਨਵੋਲਵ ਹੋ ਗਏ ਹੋ ਅਤੇ ਪਰਸਨਲ ਇੰਜਰੀ ਕਲੇਮ ਦਾ ਕੋਈ ਮੈਟਰ ਹੈ ਤਾਂ ਗੁਰਸ਼ਰਨ, ਬਾਬੀ ਸਿੱਧੂ ਤੁਹਾਡੀ ਸੇਵਾ 'ਚ ਹਾਜ਼ਰ। 647-539-3020 ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਸੁਖਵਿੰਦਰ ਕੰਗ ਜੀ ਦਾ ਨੰਬਰ 416-274-4877 2645 ਲਿੰਕਡਇਨ ਐਵਨਿਊ ਯੂਨਿਟ ਨੰਬਰ 105 ਦੇ ਵਿੱਚ ਸਥਿਤ ਨੇ ਔਰ ਆਪਣੇ ਪੈਸੇ ਨੂੰ ਫੰਡਸ ਵਗੈਰਾ 'ਚ ਇਨਵੈਸਟ ਕਰਕੇ ਚੰਗਾ ਤੁਸੀਂ ਰਿਟਰਨ ਲੈਣਾ ਚਾਹੁੰਦੇ ਹੋ ਸੁਖਵਿੰਦਰ ਕੰਗ ਤੁਹਾਡੀ ਸੇਵਾ 'ਚ ਹਾਜ਼ਰ 416-274-4877 416-274-4877 ਅਤੇ ਸੁਖਮਣੀ ਹੋਮਿਓਪੈਥੀ 416-522-7777 ਤੇ ਤੁਸੀਂ ਰੈਨੋਵੇਸ਼ਨ ਕਰਵਾਉਣੀ ਚਾਹੁੰਦੇ ਹੋ ਘਰ ਦੀ ਬੇਸਮੈਂਟ ਦੀ ਡਰਾਈਵੇ ਬਣਾਉਣਾ ਤਾਂ ਫਿਰ ASR ਗਰੁੱਪ ਤੁਹਾਡੀ ਸੇਵਾ ਵਿੱਚ ਹਾਜ਼ਰ 647-546-1300 647-546-1300 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ ਜੀ ਤੇਜਿੰਦਰ
ਜੀ ਗਰੇਵਾਲ ਸਾਹਿਬ ਔਰ ਹੁਣ ਆਪਾਂ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਕਿ ਨਵੀਂ ਵਜ਼ਾਰਤ ਬਣ ਗਈ ਹੈ ਔਰ ਉਸ ਤੋਂ ਬਾਅਦ ਅੱਜ ਪਹਿਲੀ ਜਿਹੜੀ ਕੈਬਨਿਟ ਦੀ ਮੀਟਿੰਗ ਸੀ ਉਹ ਹੋਈ ਹੈ ਉਹਦੇ ਚ ਕੁਝ ਫੈਸਲੇ ਵੱਡੇ ਲਏ ਗਏ ਨੇ ਸੋ ਚਰਨਜੀਤ ਸਿੰਘ ਚੰਨੀ ਦੀ ਜਿਹੜੇ ਨਵੇਂ ਮੁੱਖ ਮੰਤਰੀ ਨੇ ਉਹਨਾਂ ਦੀ ਅਗਵਾਈ ਚ ਅੱਜ ਪਹਿਲੀ ਕੈਬਨਿਟ ਦੀ ਮੀਟਿੰਗ ਹੋਈ ਹੈ ਨਵੀਂ ਕੈਬਨਿਟ ਦੀ ਸੋ ਇਸ ਦੌਰਾਨ ਸਾਰੇ ਜ਼ਿਲ੍ਹਿਆਂ ਦੇ ਡੀਸੀਆਂ ਨੂੰ SDM ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਿੰਡਾਂ ਦੇ ਸਰਪੰਚਾਂ ਅਤੇ ਸ਼ਹਿਰਾਂ ਦੇ ਕੌਂਸਲਰਾਂ ਦੇ ਦਾਖਲਾ ਕਾਰਡ ਬਣਵਾਉਣ ਜਿਹੜੇ ਸਕੱਤਰੇਤ ਹੈਗਾ ਜੀ ਚੰਡੀਗੜ੍ਹ ਮੇਨ ਸੈਕਟਰੀਏਟ ਹੈ ਉਹਦੇ ਚ ਦਾਖਲੇ ਲਈ ਕਾਰਡ ਬਣਾਉਣ ਤਾਂ ਕਿ ਉਹ ਸਰਕਾਰੀ ਦਫ਼ਤਰਾਂ ਨਾਲ ਤੇ ਸਿਵਲ ਸਕੱਤਰੇਤ ਦੇ ਚੰਡੀਗੜ੍ਹ ਚ ਦਾਖਲ ਹੋ ਕੇ ਜਿੰਨੇ ਵੀ ਉਹਨਾਂ ਦੇ ਨਾਲ ਸੰਬੰਧਿਤ ਕੰਮਕਾਰ ਨੇ ਜਾਂ ਮੰਤਰੀ ਨੇ ਉਹਨਾਂ ਨੂੰ ਮਿਲ ਸਕਣ ਸੋ ਇਹ ਬੜਾ ਵੱਡਾ ਫੈਸਲਾ ਹੈ ਕਿਉਂਕਿ ਹੁਣ ਤੱਕ ਸਕੱਤਰੇਤ ਜਾਣਾ ਵੀ ਆਮ ਬੰਦੇ ਲਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਕਿਉਂਕਿ ਸਿਵਲ ਸਕੱਤਰੇਤ 'ਚ ਜਾਣ ਲਈ ਜਾਂ ਤਾਂ ਤੁਹਾਡੇ ਕੋਲ ਪਾਸ ਹੋਣਾ ਜ਼ਰੂਰੀ ਹੈ ਕਾਰਡ ਹੋਣਾ ਜ਼ਰੂਰੀ ਹੈ ਜਿਸ ਤਰ੍ਹਾਂ ਜਿਹੜੇ ਉੱਥੇ ਮੁਲਾਜ਼ਮ ਨੇ ਸਰਕਾਰੀ ਉਹਨਾਂ ਦੇ ਬਣਦੇ ਹੈ ਜਾਂ ਪੱਤਰਕਾਰਾਂ ਦੇ ਬਣਦੇ ਹੈ ਤੇ ਜਾਂ ਫਿਰ ਜੇ ਕਿਸੇ ਆਮ ਬੰਦੇ ਨੇ ਜਾਣਾ ਹੈ ਤਾਂ ਉਹਨੇ ਕਿੱਥੇ ਜਾਣਾ ਹੈ ਤਾਂ ਜਿਹਦੇ ਕੋਲ ਅੰਦਰ ਜਾਣਾ ਹੈ ਉਸ ਬੰਦੇ ਤੋਂ ਗੇਟ 'ਤੇ ਫੋਨ ਕਰਾਉਣਾ ਪੈਂਦਾ ਹੈ ਜਾਂ ਉਹ ਆਪਣੀ ਪਰਚੀ ਬਣਾ ਕੇ ਭੇਜਦੇ ਹੈ ਕਿ ਇਹਨੂੰ ਇਸ ਕਮਰੇ 'ਚ ਭੇਜਿਆ ਜਾਵੇ ਫਿਰ ਉਹਨਾਂ ਦਾ ਗੇਟ ਪਾਸ ਬਣਦਾ ਹੈ ਤਾਂ ਸਿਵਲ ਸਕੱਤਰੇਤ 'ਚ ਵੜ ਸਕਦਾ ਹੈ ਪਰ ਗਰੇਵਾਲ ਸਾਹਿਬ ਗੱਲ ਇੱਥੇ ਇਹ ਹੈ ਕਿ ਜੇਕਰ ਕਿਸੇ ਨੂੰ ਕਿਸੇ ਵੀ ਡਿਪਾਰਟਮੈਂਟ 'ਚ ਕੰਮ ਹੈਗਾ ਤਾਂ ਉੱਥੇ ਉਹਨੂੰ ਕੋਈ ਨਹੀਂ ਜਾਣਦਾ ਆਮ ਬੰਦਾ ਪਰ ਉਹਦਾ ਕੰਮ ਡਿਪਾਰਟਮੈਂਟ 'ਚ ਹੈਗਾ ਤਾਂ ਉਹਦੇ ਕਹੇ ਤੇ ਕੌਣ ਅੰਦਰੋਂ ਫੋਨ ਕਰੇਗਾ ਗੇਟ 'ਤੇ ਸੋ ਇਸ ਕਰਕੇ ਬਹੁਤੇ ਲੋਕ ਨੇ ਜਿਹੜੇ ਸਿਵਲ ਸਕੱਤਰੇਤ ਦੇ ਬਾਹਰੋਂ ਹੀ ਮੁੜੇ ਆਉਂਦੇ ਸੀ ਸੁਰੱਖਿਆ ਦਾ ਮਾਮਲਾ ਕਰਕੇ ਵੀ ਲਾ ਲਓ ਸੋ ਉਹਨਾਂ ਲਈ ਇਹ ਬੜੀ ਵੱਡੀ ਸਹੂਲਤ ਹੈ ਚਾਹੇ ਉਹ ਪਿੰਡਾਂ ਦੇ ਸਰਪੰਚ ਹੋਣ ਚਾਹੇ ਉਹ ਸ਼ਹਿਰਾਂ ਦੇ MC ਸਰਪੰਚ ਲੋਕਾਂ ਦੀ ਅਪਰੋਚ 'ਚ ਹੁੰਦੇ ਆ ਕੋਈ ਵੀ ਉਹਨਾਂ ਦੇ ਪਿੰਡ ਹੁੰਦਾ ਉਹਨਾਂ ਨੂੰ ਫੜ ਕੇ ਨਾਲ ਲਿਆ ਸਕਦਾ ਹੈ ਕਿ ਸਾਡਾ ਜਿਹੜਾ ਇਹ ਕੰਮ ਹੈ ਇਹ ਤੁਸੀਂ ਆਓ ਸੋ ਇਹ ਵੱਡਾ ਫੈਸਲਾ ਜਿਹੜਾ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਅੱਜ ਕੈਬਨਿਟ ਦੀ ਮੀਟਿੰਗ 'ਚ ਲਿਆ ਹੈ
ਸੋ ਨਵੇਂ ਮੰਤਰੀ ਮੰਡਲ ਤੋਂ ਕਿੰਨੇ ਕੁ ਖੁਸ਼ ਨੇ ਪੰਜਾਬ ਦੇ ਲੋਕ ਤੇ ਸਿਆਸੀ ਆਗੂ ਕੀ ਕਹਿੰਦੇ ਆ ਕੋਈ ਲੱਤਾਂ ਖਿੱਚ ਰਿਹਾ ਵਾ ਜਾਂ ਸਭ ਨੂੰ ਉਂਗਲ ਫੜ ਕੇ ਅੱਗੇ ਤੋਰ ਰਹੇ ਨੇ ਕੀ ਹੋ ਰਿਹਾ ਇਸ ਸਮੇਂ ਨਵਾਂ ਮੰਤਰੀ ਮੰਡਲ ਦਾ ਕਿਹੋ ਜਿਹਾ ਇਸ ਸਮੇਂ ਪ੍ਰਤੀਕਰਮ ਪਾਇਆ ਜਾ ਰਿਹਾ
ਗਰੇਵਾਲ ਸਾਹਿਬ ਨਵੇਂ ਮੰਤਰੀ ਮੰਡਲ 'ਚ ਨਾ ਜਦੋਂ ਬਣਿਆ ਸੀ ਤਾਂ ਉਹਨਾਂ 'ਚ ਇੱਕ ਨਾਮ ਸ਼ਾਮਲ ਹੋ ਗਿਆ ਸੀ ਕੁਲਜੀਤ ਸਿੰਘ ਨਾਗਰਾ ਹਾਲਾਂਕਿ ਕੋਈ ਬਹੁਤ ਵੱਡੇ ਦੋਸ਼ ਨੇ ਜਿਹੜੇ ਉੱਤੇ ਸਾਹਮਣੇ ਨਹੀਂ ਆਏ ਪਰ ਉਸ ਤੋਂ ਬਾਅਦ ਮੁੜ ਤੋਂ ਫਿਰ ਵਿਚਾਰੀ ਗਈ ਲਿਸਟ ਫਿਰ ਉਹਦਾ ਨਾਮ ਕੱਟ ਕੇ ਕਾਕਾ ਰਣਦੀਪ ਸਿੰਘ ਜਿਹੜੇ ਨਾਭੇ ਨਾਲ ਸੰਬੰਧਿਤ ਨੇ ਪਹਿਲਾਂ ਨਾਭੇ ਤੋਂ ਜਿੱਤਦੇ ਰਹੇ ਨੇ ਫਿਰ ਨਾਭਾ ਰਿਜ਼ਰਵ ਹਲਕਾ ਹੋਣ ਕਰਕੇ ਉਹਨਾਂ ਨੂੰ ਅਮਲੋਹ ਭੇਜ ਦਿੱਤਾ ਗਿਆ ਅਮਲੋਹ ਤੋਂ ਜਿੱਤੇ ਸੀ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਰੋਧੀ ਮੰਨੇ ਜਾਂਦੇ ਨੇ ਸੋ ਉਹਨਾਂ ਨੂੰ ਕਾਕਾ ਰਣਦੀਪ ਸਿੰਘ ਨੂੰ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਕੁਲਜੀਤ ਨਾਗਰਾ ਦੀ ਛੁੱਟੀ ਕੀਤੀ ਗਈ ਹੈ ਔਰ ਉਸ ਤੋਂ ਇਲਾਵਾ ਦੁਆਬੇ ਦੇ 8 ਵਿਧਾਇਕਾਂ ਵੱਲੋਂ ਜਿਹਦੇ 'ਚ ਸੁਖਪਾਲ ਖਹਿਰਾ ਵੀ ਸ਼ਾਮਲ ਨੇ ਉਹਨਾਂ ਨੇ ਰਾਣਾ ਗੁਰਜੀਤ ਨੂੰ ਕੈਬਨਿਟ 'ਚ ਸ਼ਾਮਲ ਕਰਨ ਦੇ ਵਿਰੋਧ 'ਚ ਨਵਜੋਤ ਸਿੰਘ ਸਿੱਧੂ ਨੂੰ ਇੱਕ ਚਿੱਠੀ ਲਿਖੀ ਕਿ ਦਾਗੀ ਬੰਦਾ ਇਹਨੂੰ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਪਹਿਲਾਂ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ ਸੋ ਇਹਨਾਂ ਨੂੰ ਕੈਬਨਿਟ 'ਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਉਹਦੇ ਬਾਵਜੂਦ ਵੀ ਉਹ ਕੈਬਨਿਟ 'ਚ ਸ਼ਾਮਲ ਹੋ ਗਏ ਨੇ ਉਸ ਤੋਂ ਬਾਅਦ ਰਾਜਾ ਵੜਿੰਗ ਦੇ ਵੀ ਦੋਸ਼ ਲੱਗਦੇ ਰਹੇ ਕਿ ਇਹਨਾਂ ਨੂੰ ਕੈਬਨਿਟ 'ਚ ਸ਼ਾਮਲ ਕੀਤਾ ਹੈ ਦਾਗੀ ਨੇ ਔਰ ਗੁਰਕੀਰਤ ਸਿੰਘ ਕੋਟਲੀ ਜਿਹੜੇ ਬਲਵਿੰਦ ਸਿੰਘ ਨਾਲ ਦੇ ਪਰਿਵਾਰ ਨਾਲ ਸੰਬੰਧਿਤ ਨੇ ਉਹਨਾਂ ਤੇ ਵੀ ਦੋਸ਼ ਲੱਗਦੇ ਰਹੇ ਪਰ ਉਹਨਾਂ ਨੂੰ ਵੀ ਕੈਬਨਿਟ 'ਚ ਸ਼ਾਮਲ ਕਰ ਲਿਆ ਗਿਆ ਸੋ ਆਉਣ ਵਾਲੇ ਦਿਨਾਂ 'ਚ ਇਹ ਨਵੀਂ ਕੈਬਨਿਟ ਦਾ ਜਾਂ ਨਵੇਂ ਕੈਬਨਿਟ ਮੰਤਰੀਆਂ ਦਾ ਪੰਜਾਬ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਜਾਂ ਨੁਕਸਾਨ ਹੁੰਦਾ ਇਹ ਹੌਲੀ ਹੌਲੀ ਪਤਾ ਲੱਗੇਗਾ ਔਰ ਗਰੇਵਾਲ ਸਾਹਿਬ ਇੱਕ ਹੋਰ ਬੜੀ ਰੌਚਕ ਜੀ ਗੱਲ ਹੈ ਕਿ ਮੋਹਾਲੀ ਨਾਲ ਸੰਬੰਧਿਤ ਬਲਬੀਰ ਸਿੰਘ ਸਿੱਧੂ ਸੀ ਕੈਬਨਿਟ ਮੰਤਰੀ ਜਿਹੜੇ ਸਿਹਤ ਮੰਤਰੀ ਸੀ ਪੰਜਾਬ ਦੇ ਜਿਨ੍ਹਾਂ ਤੇ ਦੋਸ਼ ਲੱਗਦੇ ਰਹੇ ਨੇ ਕਿ ਉਹਨਾਂ ਨੇ
ਜਿਹੜੇ ਵੈਕਸੀਨ ਸੀਗੀ ਕੋਰੋਨਾ ਨਾਲ ਸੰਬੰਧਿਤ ਕੋਵਿਡ ਵੈਕਸੀਨ ਸੀ ਜਿਹੜੀ ਉਹ ਨਿੱਜੀ ਹਸਪਤਾਲਾਂ ਨੂੰ ਹੈ ਜਿਹੜੀ ਉਹ ਵੇਚੀ ਹੈ
ਜੀ
ਕੇਂਦਰ ਕੋਲੋਂ ਸਸਤੇ ਮੁੱਲ ਤੇ ਲੈ ਕੇ ਨਿੱਜੀ ਹਸਪਤਾਲਾਂ ਨੂੰ ਮਹਿੰਗੇ ਮੁੱਲ ਤੇ ਵੈਕਸੀਨ ਹੈ ਜਿਹੜੀ ਵੇਚੀ ਹੈ ਤੇ ਨਿੱਜੀ ਹਸਪਤਾਲਾਂ ਨੇ ਫਿਰ ਉਹ ਉਹਦੇ ਚ ਹੋਰ ਮੁਨਾਫਾ ਕਮਾ ਕੇ ਲੋਕਾਂ ਨੂੰ ਜਿਹੜੀ ਵੈਕਸੀਨ ਲਾਈ ਸੀ ਸੋ ਇਸ ਤਰ੍ਹਾਂ ਦੇ ਔਰ ਗਊਸ਼ਾਲਾ ਦੀ ਜ਼ਮੀਨ ਹੜੱਪਣ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਦੋਸ਼ ਨੇ ਬਲਬੀਰ ਸਿੱਧੂ ਦੇ ਲੱਗਦੇ ਰਹੇ ਨੇ ਉਸ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਵੱਲੋਂ ਸੁੱਖ ਸਰਕਾਰੀ ਆ ਜਿਹੜੇ ਉਹ ਵੀ ਕੈਬਨਿਟ ਮੰਤਰੀ ਨੇ ਜਿਹਨਾਂ ਨੂੰ ਹਟਾਇਆ ਗਿਆ ਦੋਵਾਂ ਵੱਲੋਂ ਇੱਕ ਸਾਂਝੇ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬਲਬੀਰ ਸਿੰਘ ਸਿੱਧੂ ਬੱਚਿਆਂ ਵਾਂਗੂ ਰੋਂਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਮੇਰਾ ਕਸੂਰ ਕੀ ਸੀ ਕਿ ਜਦੋਂ ਕਿਸੇ ਨੂੰ ਫਾਂਸੀ ਦਿੱਤੀ ਜਾਂਦੀ ਆ ਉਹਦੇ ਕੋਲੋਂ ਵੀ ਉਹਦੀ ਆਖਰੀ ਇੱਛਾ ਪੁੱਛੀ ਜਾਂਦੀ ਹੈ ਮੇਰੇ ਕੋਲੋਂ ਉਹ ਵੀ ਨਹੀਂ ਪੁੱਛਿਆ ਗਿਆ ਮੇਰਾ ਕਸੂਰ ਕੀ ਸੀ ਸੋ ਇੱਕ ਕੈਬਨਿਟ ਮੰਤਰੀ ਬੱਚਿਆਂ ਵਾਂਗ ਪ੍ਰੈਸ ਕਾਨਫਰੰਸ ਦੇ ਵਿੱਚ ਰੋ ਰਹੇ ਸੀ ਜਿਹੜਾ ਬੜਾ ਹੀ ਹਾਸੋਹੀ ਨਾ ਲੱਗ ਰਿਹਾ ਸੀ
ਜੀ ਗਰੇਵਾਲ ਸਾਹਿਬ ਸੋ ਉਹਨਾਂ ਦੀ ਵੀ ਛੁੱਟੀ ਹੋ ਗਈ ਹੈ ਤੇ ਬਾਕੀ ਜਿਹੜੇ ਹੋਰ ਮੰਤਰੀਆਂ ਦੀ ਛੁੱਟੀ ਹੋ ਗਈ ਹੈ ਜਿਹੜੇ ਡ੍ਰੌਪ ਕਰ ਦਿੱਤੇ ਗਏ ਨੇ ਕੀ ਉਹ ਕਾਂਗਰਸ ਦੇ ਲਈ ਸਟਿਲ ਕੰਮ ਕਰਨਗੇ ਕਾਂਗਰਸ ਦੇ ਵਿੱਚ ਰਹਿਣਗੇ ਜਾਂ ਫਿਰ ਉਹ ਖੁਰਾ ਲਾਉਣਾ ਸ਼ੁਰੂ ਕਰਨਗੇ
ਗਰੇਵਾਲ ਸਾਹਿਬ ਉਹਨਾਂ ਦੇ ਕੋਲ ਕੋਈ ਵਿਕਲਪ ਨਹੀਂ ਹੈ ਚਾਹੇ ਉਹ ਸਾਧੂ ਸਿੰਘ ਧਰਮਸੋਤ ਦੀ ਗੱਲ ਕਰ ਲਈਏ ਚਾਹੇ ਉਹ ਗੁਰਪ੍ਰੀਤ ਸਿੰਘ ਕਾਂਗੜ ਦੀ ਗੱਲ ਕਰ ਲਈਏ ਜਾਂ ਬਲਬੀਰ ਸਿੰਘ ਸਿੱਧੂ ਦੀ ਗੱਲ ਕਰ ਲਈਏ ਦੇਖੋ ਜਾਂ ਤਾਂ ਇਹ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਸੀਗੇ ਕੈਪਟਨ ਅਮਰਿੰਦਰ ਸਿੰਘ ਜੇ ਕਿਸੇ ਵੀ ਸਿਆਸੀ ਬਦਲ ਲੱਭਦੇ ਨੇ ਕਿਸੇ ਵੀ ਸਿਆਸੀ ਪਾਰਟੀ ਜਾਂਦੇ ਨੇ ਜਿਸ ਤਰ੍ਹਾਂ ਉਹਨਾਂ ਨੇ ਇਸ਼ਾਰਾ ਦਿੱਤਾ ਸੀ ਕਿ ਮੇਰੇ ਕੋਲ ਬਹੁਤ ਵਿਕਲਪ ਨੇ ਸੋ ਉਹਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਵੀ ਜਾ ਸਕਦੇ ਨੇ ਔਰ ਨਹੀਂ ਤਾਂ ਫਿਰ ਇਹਨਾਂ ਨੂੰ ਕਾਂਗਰਸ ਦੇ ਵਿੱਚ ਹੀ ਰਹਿਣਾ ਪਏਗਾ ਕਿਉਂਕਿ ਇਹਨਾਂ ਨੂੰ ਆਮ ਆਦਮੀ ਪਾਰਟੀ ਵੀ ਨਹੀਂ ਲੈ ਸਕਦੀ ਔਰ ਇਹਨਾਂ ਨੂੰ ਅਕਾਲੀ ਦਲ ਵੀ ਨਹੀਂ ਲਏਗਾ ਸੋ ਇਸ ਕਰਕੇ ਇਹਨਾਂ ਦੇ ਕੋਲ ਇੱਕੋ ਹੀ ਆਪਸ਼ਨ ਬਚਦੀ ਹੈ ਪੰਜਾਬ ਕਾਂਗਰਸ ਤੇ ਜਾਂ ਫਿਰ ਜਿੱਥੇ ਵੀ ਕੈਪਟਨ ਅਮਰਿੰਦਰ ਸਿੰਘ ਜਾਂਦੇ ਨੇ ਉਹਨਾਂ ਦੇ ਨਾਲ ਜਾਣਗੇ
ਜੀ ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਬਾਈ ਜੀ ਨੇ ਕੁਝ ਕਹਿਣਾ ਚਾਹੁੰਦੇ ਨੇ ਤਜਿੰਦਰ ਚਾਹ ਸ਼ਾਮ ਦੀ ਪੀ ਲਈ ਹੈ ਕਿ ਪੀਣੀ ਹੈ ਹਲੇ ਬਲੈਕ ਕਾਫੀ ਰੱਖੀ ਹੋਈ ਹੈ ਨਾਲ ਠੀਕ ਹੈ ਮੈਂ ਵੀ ਚਾਹ ਰੱਖੀ ਹੋਈ ਹੈ ਮੈਂ ਵੀ ਚਾਹ ਦਾ ਕੱਪ ਆਪਦੇ ਕੋਲ ਰੱਖਦਾ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਮੈਂ ਵੀ ਇੱਕ ਚਾਹ ਦੀ ਘੁੱਟ ਪੜਦਾ ਤੇ ਨਾਲ ਲੱਡੂਆਂ ਦੀ ਚੁਸਕੀ ਲੈਣਾ ਤੇ ਬਾਈ ਜੀ ਦਾ ਸਵਾਲ ਆ ਜਿਹੜਾ ਉਹ ਸੁਣਦੇ ਆ ਬਾਈ ਜੀ ਗੋ ਐਡ ਪਲੀਜ਼
ਲੱਡੂ
ਮੁੱਕੇ ਨਹੀਂ ਮੁੱਕਣੇਗੇ ਇਹ ਨਹੀਂ ਮੁੱਕਣੇਗੇ ਹਾਂਜੀ
ਲੱਡੂ ਅੱਜ ਨਵੇਂ ਬੰਦਣੇ ਆ ਕਿਉਂਕਿ ਪੁਰਾਣੇ ਬੰਦੇ ਹੋਰ ਕੱਢ ਦੇ ਵਿੱਚੋਂ
ਲੱਡੂ
ਤਾਂ ਵੰਡੀ ਜਾਣੇ ਆ ਆਪਾਂ 22 ਤੱਕ ਲੱਡੂ ਵੰਡੀ ਜਾਣੇ ਆ ਜਿੰਨਾ ਚਿਰ ਸਿੱਧੂ ਮੁੱਖ ਮੰਤਰੀ ਨਹੀਂ ਬਣਦਾ
ਜੀ ਬਾਈ ਜੀ
ਹਾਂਜੀ ਬਾਈ ਜੀ ਨੇ ਦੱਸਿਆ ਬਈ ਉਹ ਸਿੱਧੂ ਸਾਹਿਬ ਜਿਹੜਾ ਸੀਗਾ ਬਲਬੀਰ ਸਿੰਘ ਸਿਹਤ ਮੰਤਰੀ ਉਹ ਰੋਂਦਾ ਸੀ ਕਹਿੰਦਾ ਮੇਰਾ ਕਸੂਰ ਦੱਸੋ ਕਸੂਰ ਭਾਈ ਮੀਡੀਆ ਨੂੰ ਤੁਸੀਂ ਦੱਸ ਦੇਣਾ ਸੀ ਉਹਨੂੰ ਬਈ ਜਦੋਂ ਤੂੰ ਕਿੱਟਾਂ ਲਿਆ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਮਹਿੰਗੀਆਂ ਵੇਚਦੇ ਉਦੋਂ ਲੋਕਾਂ ਦੇ ਬੱਚੇ ਰੋਂਦੇ ਸੀ ਮਰਦੇ ਸੀ ਜਿਹੜੇ ਹੁਣ ਤੂੰ ਰੋਣਾ ਕਸੂਰ ਦੱਸ ਦਿਓ ਭਾਈ ਸਾਹਿਬ ਉਹਨੂੰ ਬਈ ਕਸੂਰ ਕੀ ਸੀ ਇਹਨਾਂ ਦਾ ਧਰਮ ਸਿੰਘ ਸਾਧੂ ਸਿੰਘ ਦੱਸ ਦਿਓ ਕਸੂਰ ਕੀ ਸੀਗਾ ਉਹਨਾਂ ਨੇ ਗਰੀਬਾਂ ਦੇ ਪੈਸੇ ਖਾਣੇ ਵਜ਼ੀਫੇ ਵਾਲੇ ਉਹ ਵਿਚਾਰੇ ਨੇ ਪੜ੍ਹਾਈ ਨਹੀਂ ਕਰ ਸਕੇ ਤੇ ਕੈਪਟਨ ਸਾਹਿਬ ਦਾ ਕਸੂਰ ਦੱਸ ਦਿਓ ਬਈ 450 ਲੋਕਾਂ ਦੀਆਂ ਪਹਾੜੀਆਂ ਚ ਕੀ ਕਰਦਾ ਰਿਹਾ ਵਾ ਇਹਦਾ ਸਾਰੇ ਕਸੂਰ ਦੱਸ ਦਿਓ ਬਾਕੀ ਇਹਨਾਂ ਨੂੰ ਕਿਸੇ ਪਾਰਟੀ ਨੂੰ ਲੈਣਾ ਹੈਗਾ ਤੁਹਾਡੀ ਗੱਲ ਸਹੀ ਆ ਅਕਾਲੀ ਕਿਵੇਂ ਲੈ ਲੈਣਾ ਆਪ ਵਾਲੇ ਕਿਵੇਂ ਲੈ ਲੈਣਾ ਇਹ ਜਾਂ ਤਾਂ ਹੁਣ ਆਪਦੇ ਦੱਬੀ ਆਵਾਜ਼ ਦੇ ਵਿੱਚ ਆਰਾਮ ਨਾਲ ਬੈਠਣਗੇ ਕਾਂਗਰਸ ਦੇ ਵਿੱਚ ਹੀ ਔਰ ਕੁਛ ਨਹੀਂ ਕਰ ਸਕਦੇ ਕੈਪਟਨ ਸਾਹਿਬ ਦਾ ਖਤਮ ਹੋ ਗਿਆ ਕੰਮ ਬਸ ਜੀ ਇਹੀ ਕਹਿ ਰਿਹਾ ਉਹਨਾਂ ਨੂੰ ਯਾਦ ਕਰਾ ਦਿਓ ਬਈ ਆਪਣੀ ਜਿੱਤਾ ਸਾਰਿਆਂ ਨੂੰ ਕਸੂਰ ਦੱਸ ਦਿਓ ਨਾਲ ਮੀਡੀਆ ਵਾਲਿਓ ਤੁਸੀਂ ਚੌਥਾ ਕੰਮ ਹੁੰਦੇ ਹੋ
ਥੈਂਕ ਯੂ ਧੰਨਵਾਦ ਅੱਛਾ ਆਪਣੇ ਤਜਿੰਦਰ ਜਿਹੜੇ ਦੋ ਨਵੇਂ ਵੱਡੇ ਚਿਹਰੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਆ ਕਿਹੜੇ ਕਿਹੜੇ ਨੇ ਤੇ ਉਹਨਾਂ ਦਾ ਕੀ ਪ੍ਰਭਾਵ ਪਵੇਗਾ
ਗਰੇਵਾਲ ਸਾਹਿਬ
ਜੀ ਜੀ
ਕੈਬਨਿਟ ਦੀ ਗੱਲ ਕਰ ਰਹੇ ਹੋ ਤੁਸੀਂ
ਕੋਈ ਇਦਾਂ ਦੀ ਖਬਰ ਵੀ ਚੱਲ ਰਹੀ ਸੀ ਕਿ ਦੋ ਵੱਡੇ ਚਿਹਰੇ ਨੇ ਜਿਹੜੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਤੇ ਉਹਦੇ ਨਾਲ ਕਾਂਗਰਸ ਨੂੰ ਇਸ ਸਮੇਂ ਹੁਲਾਰਾ ਮਿਲੇਗਾ
ਨਹੀਂ ਇਸ ਤਰ੍ਹਾਂ ਦਾ ਕੋਈ ਵੱਡਾ ਚਿਹਰਾ ਮੇਰੀ ਨਜ਼ਰ ਚ ਨਹੀਂ ਆਇਆ
ਠੀਕ ਹੈ
ਵੱਡਾ
ਜੀ
ਜੀ ਤੇ ਪਰ ਮੈਂ ਗਰੇਵਾਲ ਸਾਹਿਬ ਇਹਦੇ ਨਾਲ ਸੰਬੰਧਿਤ ਤੁਹਾਨੂੰ ਗੱਲ ਦੱਸਦੇ ਹਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਸੰਬੰਧਿਤ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਤਕਰੀਬਨ 2 ਕੁ ਦਿਨ ਪਹਿਲਾਂ ਆਪਣੇ ਸਿਸਵਾ ਫਾਰਮ ਹਾਊਸ ਤੇ ਇੱਕ ਪਾਰਟੀ ਰੱਖੀ ਗਈ ਜਿਹਦੇ ਚ ਉਹਨਾਂ ਨੇ ਸਾਬਕਾ ਫੌਜੀ ਅਫਸਰਾਂ ਨੂੰ ਬੁਲਾਇਆ ਤਾਂ ਉੱਥੇ ਕੈਪਟਨ ਅਮਰਿੰਦਰ ਸਿੰਘ ਗੀਤ ਵੀ ਗਾ ਰਹੇ ਹੈ ਗੋਰੀ ਗੋਰੀ ਗਾਓ ਕੀ ਚੋਰੀ ਕਭੀ ਮਿਲਨੇ ਵੀ ਆਇਆ ਕਰੋ ਸੋ ਇਸ ਤਰ੍ਹਾਂ ਦੇ ਗਾਣੇ ਜਿਹੜੇ ਕੈਪਟਨ ਅਮਰਿੰਦਰ ਗਾ ਰਹੇ ਹੈ ਔਰ ਉਹ ਟਵਿੱਟਰ ਤੇ ਪਾ ਕੇ ਸੋਸ਼ਲ ਮੀਡੀਆ ਤੇ ਪਾ ਕੇ ਉਹਦੇ ਲਿੰਕ ਨੇ ਜਿਹੜੇ ਉਹਨਾਂ ਦੇ ਇੱਕ ਮੀਡੀਆ ਐਡਵਾਈਜ਼ਰ ਨੇ ਰਵੀਨ ਠੁਕਰਾਲ ਉਹ ਚੰਡੀਗੜ੍ਹ ਚ ਇੱਕ ਪੱਤਰਕਾਰਾਂ ਦਾ ਗਰੁੱਪ ਬਣਿਆ ਹੋਇਆ ਉਹਦੇ ਚ ਮੈਂ ਵੀ ਹਾਂ ਉਹਦੇ ਚ ਉਹ ਲਿੰਕ ਸ਼ੇਅਰ ਕਰਦੇ ਨੇ ਜਿਹਦੇ ਚ ਸੀਨੀਅਰ IAS IPS ਅਧਿਕਾਰੀ ਵੀ ਨੇ ਤੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹ ਜਾਕਟਾਂ ਪਾਈਆਂ ਹੋਣੀਆਂ ਇਸ ਤਰ੍ਹਾਂ ਲੱਗ ਰਿਹਾ ਕਿ ਸਿਆਲ ਦਾ ਫੰਕਸ਼ਨ ਹੈ ਤਾਂ ਫਿਰ ਮੈਂ ਉੱਥੇ ਸਵਾਲ ਕੀਤਾ ਕਿ ਕੀ ਇਹ ਸਿਆਲ ਦਾ ਫੰਕਸ਼ਨ ਲੱਗ ਰਿਹਾ ਜੀ ਇਹ ਤਾਂ ਫਿਰ ਉਹਨਾਂ ਨੇ ਮੇਰਾ ਰਿਪਲਾਈ ਕੀਤਾ ਕਿ ਡੇਟ ਚੈੱਕ ਕਰੋ ਜੀ ਇਹ ਅੱਜ ਦਾ ਹੀ ਹੈ। ਤਾਂ ਫਿਰ ਮੈਂ ਉਹਨਾਂ ਨੂੰ ਮੇਰੇ ਵੱਲੋਂ ਉਹਨਾਂ ਨੂੰ ਪੁੱਛਿਆ ਗਿਆ ਸਵਾਲ ਸੀ ਕਿ ਕੈਪਟਨ ਅਮਰਿੰਦਰ ਸਿੰਘ ਕਪਤਾਨ ਸਾਹਿਬ ਤਾਂ ਹੁਣ ਵਿਹਲੇ ਹੋ ਗਏ, ਹੁਣ ਤਾਂ ਆਮ ਲੋਕ ਇਹਨਾਂ ਨੂੰ ਮਿਲ ਸਕਦੇ ਹੋਣਗੇ, ਤਾਂ ਉਸ ਤੋਂ ਬਾਅਦ ਕੈਪਟਨ ਦੇ ਮੀਡੀਆ ਐਡਵਾਈਜ਼ਰ ਦਾ ਕੋਈ ਰਿਪਲਾਈ ਨਹੀਂ ਆਇਆ। ਸੋ ਉਹ ਮਤਲਬ ਇਸ ਤਰ੍ਹਾਂ ਲੋਕਾਂ ਨੂੰ ਸ਼ੋਅ ਕਰਨਾ ਚਾਹੁੰਦੇ ਆ ਪ੍ਰੋਗਰਾਮ ਕਰਕੇ ਕਿ ਉੱਥੇ ਡਰਿੰਕ ਚੱਲ ਰਹੀ ਹੈ, ਉੱਥੇ ਇੰਜੋਏ ਕਰ ਰਹੇ ਆ, ਕੈਪਟਨ ਗਾ ਰਹੇ ਆ, ਕਿ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪਿਆ। ਔਰ ਜਦੋਂ ਕੋਈ ਵੀ ਬੰਦਾ ਇਹ ਖੁੱਲ ਕੇ ਸਾਹਮਣੇ ਦੱਸਦਾ ਹੈ ਕਿ ਮੈਨੂੰ ਇਸ ਚੀਜ਼ ਨਾਲ ਫਰਕ ਨਹੀਂ ਪਿਆ, ਤਾਂ ਇਟ ਮੀਨਸ ਕਿ ਉਹਨੂੰ ਉਸ ਵੇਲੇ ਸਭ ਤੋਂ ਵੱਡਾ ਫਰਕ ਪੈ ਰਿਹਾ ਹੁੰਦਾ ਹੈ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੈ ਰਿਹਾ।
ਕਾਲਰ ਹੋ ਲੈ ਲਈਏ ਭਾਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰੇਵਾਲ ਸਾਹਿਬ ਤੇ ਤੇਜਿੰਦਰ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਤੇਜਿੰਦਰ ਜੀ, ਮੈਂ ਇੱਕ ਤੁਹਾਡੇ ਵਿਊਜ਼ ਲੈਣਾ ਚਾਹੁੰਦਾ ਵੀ ਜਿੱਦਾਂ ਹੁਣ ਬਾਈ ਚਾਂਸ ਇੱਕ ਇਨਸਾਨ ਅੰਦੋਲਨ ਚੱਲ ਰਿਹਾ ਹੈਗਾ ਤੇ ਆਪਣਾ ਅਮਰਿੰਦਰ ਸਿੰਘ ਉੱਥੇ ਜਾ ਕੇ ਚਲਾ ਜਾਵੇ ਤੇ ਕਿਸੇ ਵੀ ਤਰੀਕੇ ਉਹ ਮੀਡੀਏਟਰ ਬਣ ਜਾਵੇ, ਚਲੋ ਕਿਉਂਕਿ ਪਾਪੂਲੈਰਿਟੀ ਲੈਣੀ ਆ, ਅਗਰ ਉਹ ਉਹਨਾਂ ਦਾ ਆਪਣਾ ਜਿਹੜਾ ਹੈਗਾ ਜੀ ਇਹ ਮਸਲਾ ਸੋਲਵ ਹੋ ਜਾਂਦਾ, ਲੈਟਸ ਸੇ ਵੀ ਉਹ ਕਰਵਾ ਦਿੰਦਾ ਹੈਗਾ, ਤਾਂ ਉਹਦੀ ਬੱਲੇ ਬੱਲੇ ਹੋਜੂ, ਫਿਰ ਮੁੜ ਕੇ ਦੁਬਾਰਾ ਉਹ ਬੀਜੇਪੀ ਦੇ ਵਿੱਚ ਵੱਡਾ ਚਿਹਰਾ ਬਣ ਕੇ ਆ ਸਕਦੇ ਆ ਜੀ, ਪੋਸੀਬਿਲਿਟੀ ਹੋ ਸਕਦੀ ਹੈ ਕਿ ਨਹੀਂ, ਕਿਉਂਕਿ ਚਾਂਸਿਸ ਲੱਗਦੇ ਹੈਗੇ ਆ ਜੀ ਵੀ ਜਿਵੇਂ ਹੁਣ ਇਹ ਕਿਸਾਨ ਅੰਦੋਲਨ ਨੂੰ ਇਹ ਕਰਵਾਉਣਗੇ, ਇਹਨਾਂ ਕੋਲ ਹੋਰ ਕੋਈ ਵਿਕਲਪ ਨਹੀਂ ਰਹਿੰਦਾ ਹੈਗਾ, ਇਹਦੇ ਬਾਰੇ ਆਪਣੇ ਵਿਚਾਰ ਦਈਓ ਜੀ ਜਰਾ।
ਥੈਂਕ ਯੂ ਤੁਹਾਡੀ ਕਾਲ ਦੇ ਲਈ, ਗੋ ਅਹੈਡ ਤੇਜਿੰਦਰ।
ਕੀ ਬਿਲਕੁਲ ਬੀਜੇਪੀ ਖੁਦ ਚਾਹ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਲਿੰਕ ਚ ਨੇ ਕਿ ਕਿਸੇ ਤਰੀਕੇ ਕੈਪਟਨ ਅਮਰਿੰਦਰ ਸਿੰਘ ਨੂੰ ਬੀਜੇਪੀ ਚ ਸ਼ਾਮਲ ਕੀਤਾ ਜਾਵੇ ਜਾਂ ਕੋਈ ਵੀ ਵੱਡਾ ਸਿਆਸੀ ਸੌਦੇਬਾਜ਼ੀ ਹੈ ਜਿਹੜੀ ਉਹ ਕੀਤੀ ਜਾਵੇ, ਪਰ ਇਹ ਬਿਲਕੁਲ ਕਲੀਅਰ ਹੈ ਜੀ ਚਾਹੇ ਉਹ ਕਰਨੇ ਜਿਹੜੇ ਕੈਪਟਨ ਅਮਰਿੰਦਰ ਵੀ ਬਣ ਜਾਣ ਜਾਂ ਡਾਇਰੈਕਟ ਸਿੱਧਾ ਬੀਜੇਪੀ ਵਾਲੇ ਕਿਸਾਨਾਂ ਨੂੰ ਬੁਲਾ ਕੇ ਉਹ ਤਿੰਨ ਕਾਲੇ ਕਾਨੂੰਨ ਰੱਦ ਕਰ ਦਿੰਦੇ ਨੇ, ਉਸ ਤੋਂ ਬਾਅਦ ਵੀ ਬੀਜੇਪੀ ਦਾ ਕੋਈ ਵੀ ਬੰਦਾ ਜਿਹੜਾ ਲੀਡਰ ਹੈ ਜਿਹੜਾ ਪੰਜਾਬ ਚ ਸਰਵਾਈਵ ਨਹੀਂ ਕਰ ਸਕਦਾ। ਸੋ ਪਿੰਡਾਂ ਚ ਬੀਜੇਪੀ ਦਾ ਵਿਰੋਧ ਬਰਕਰਾਰ ਰਹੇਗਾ। ਸੋ ਪੰਜਾਬੀ ਖਾਸ ਕਰਕੇ ਕਿਸਾਨ 650-700 ਦੇ ਕਰੀਬ ਜਿਹੜੇ ਉੱਥੇ ਬਾਰਡਰਾਂ ਦੇ ਸ਼ਹੀਦ ਹੋਏ ਨੇ ਇਸ ਕਿਸਾਨੀ ਅੰਦੋਲਨ ਦੇ ਵਿੱਚ, ਉਹਨਾਂ ਦੇ ਪਰਿਵਾਰ, ਉਹਨਾਂ ਦਾ ਆਂਢ ਗੁਆਂਢ, ਉਹਨਾਂ ਦੇ ਰਿਸ਼ਤੇਦਾਰ ਕਦੇ ਵੀ ਮਾਫ ਨਹੀਂ ਕਰਨਗੇ ਕਿ ਕਿੰਨਾ ਕਰਕੇ ਉਹ ਸ਼ਹੀਦ ਹੋਏ ਨੇ। ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੀ ਜੇ ਮਡਿਓਕਰ ਬਣਦੇ ਨੇ, ਕੋਈ ਸਿਆਸੀ ਲਾਹਾ ਉਹਨਾਂ ਨੂੰ ਵੀ ਪੰਜਾਬ ਚ ਨਹੀਂ ਮਿਲਣ ਲੱਗਿਆ
ਜੀ। ਆਲਰਾਈਟ, ਔਰ ਇੱਕ ਹੋਰ ਕਾਲ ਲੈ ਲਈਏ, ਲਾਸਟ ਕਾਲ ਹੋ ਗਈ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰੇਵਾਲ ਸਾਹਿਬ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਜੈਟ ਸਾਹਿਬ।
ਤੁਸੀਂ ਕਹਿ ਰਹੇ ਸੀ ਕਿ ਦੋ ਲੀਡਰ ਕਿਹੜੇ ਆ ਰਹੇ ਨੇ, ਉਹ ਪੰਜਾਬ ਦੇ ਵਿੱਚ ਨਹੀਂ ਆ ਰਹੇ ਨੇ। ਇੱਕ ਆ ਰਹੇ ਨੇ ਕਨ੍ਹੱਈਆ ਕੁਮਾਰ, ਇੱਕ ਆ ਰਹੇ ਨੇ ਕੁਮਾਰ ਜਿਹੜੇ ਬੀਜੇਪੀ ਚ ਸੀ, ਉਹ ਕਾਫੀ ਯੰਗ ਲੀਡਰ ਹੈ, ਸਟੂਡੈਂਟ ਫੈਡਰੇਸ਼ਨ ਤੋਂ ਆਏ ਨੇ ਉਹ, ਤੇ ਉਹਦੇ ਨਾਲ ਗੁਜਰਾਤ ਦੇ ਵਿੱਚ ਆਲਰੇਡੀ ਪਟੇਲ ਯੰਗ ਹੈ, ਉਹ ਕਾਂਗਰਸ ਦੇ ਵਿੱਚ ਹੈ, ਤੇ ਉਹ ਦੋਨਾਂ ਨਾਲ ਆ ਕੇ ਕਾਂਗਰਸ ਨੂੰ ਬਹੁਤ ਵੱਡਾ ਬੂਸਟ ਮਿਲੇਗਾ। ਔਰ ਇਹ ਦੋ ਲੀਡਰ ਆ ਰਹੇ ਆ। ਮੈਂ ਇੱਕ ਤੁਹਾਡੇ ਨਾਲ ਹੋਰ ਗੱਲ ਕਰਨਾ ਚਾਹੁੰਦਾ ਹੈ ਕਿ ਅਸੀਂ ਪੰਜਾਬ ਦੀ ਤਾਂ ਕਾਫੀ ਗੱਲ ਕਰਦੇ ਹਾਂ ਕਿ ਕਿਹੜੀ ਬਹੁਤ ਇੰਪੋਰਟੈਂਟ ਖਬਰ ਹੈ ਕਿ ਪਾਕਿਸਤਾਨੀ ਔਰ ਇੰਡੀਅਨ ਮੀਡੀਆ ਦੋਨਾਂ ਤੇ ਉਹ ਚੱਲੀ ਹੈ, ਕਿਹੜੀ ਇਮਰਾਨ ਖਾਨ ਨੇ ਬਹੁਤ ਭਾਰੀ ਗਲਤੀ ਕੀਤੀ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਇੱਕ ਪ੍ਰਾਈਮ ਮਿਨਿਸਟਰ ਹੋ ਕੇ ਇਹੋ ਜਿਹੀ ਗਲਤੀ ਕੀ ਕਰਦੇ ਆ, ਉਹ ਤੁਸੀਂ ਮੇਰੇ ਖਿਆਲ ਓਵਰਲੁੱਕ ਕੀਤੀ ਹੋਣੀ ਆ। ਤੇ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਸੀ ਕਿ ਰੇਗਨ ਸਾਹਿਬ ਨੇ, ਕਦੋਂ ਉਹ ਪ੍ਰੈਜੀਡੈਂਟ ਸੀਗੇ, ਕਿ ਤਾਲਿਬਾਨ ਨੂੰ ਵਾਈਟ ਹਾਊਸ ਦੇ ਵਿੱਚ ਬੁਲਾ ਕੇ ਉਹਨਾਂ ਦੇ ਨਾਲ ਕੋਈ ਸਮਝੌਤਾ ਕੀਤਾ ਤੇ ਉਹਨਾਂ ਨੂੰ ਆਨਰ ਕੀਤਾ। ਉਹਨੂੰ ਇਹ ਨਹੀਂ ਪਤਾ ਕਿ ਕੋਈ ਐਸੀ ਗੱਲ ਨਹੀਂ ਹੋਈ ਸੀਗੀ। ਉਹ ਨਿਕਵਾਰਗੁਆ ਕੁੰਡਰਾ ਫੈਡਰੇਸ਼ਨ ਸੀ ਨਾ ਸੈਂਟਰਲ ਅਮਰੀਕਾ ਦੇ ਵਿੱਚ, ਉਹਨਾਂ ਨੂੰ ਬੁਲਾਇਆ ਸੀ, ਨਾ ਕਿ ਤਾਲਿਬਾਨ ਨੂੰ ਬੁਲਾਇਆ। ਔਰ ਕਿੱਡੀ ਭਾਰੀ ਉਸਨੇ ਗਲਤੀ ਕੀਤੀ ਆ, ਔਰ ਉਹ ਪਾਕਿਸਤਾਨੀ ਮੀਡੀਆ ਨੇ ਵੀ ਕੰਡੈਮ ਕੀਤਾ ਔਰ ਇੰਡੀਅਨ ਮੀਡੀਆ ਨੇ ਤਾਂ ਤਬਾ ਲਾਉਣਾ ਹੀ ਸੀਗਾ ਉਹਦੇ ਵਿੱਚ। ਔਰ ਦੂਸਰੀ ਚੀਜ਼ ਇਹ ਆ ਕਿ ਮੋਦੀ ਸਾਹਿਬ ਦੀ ਕਿਹੜੀ ਸਪੀਚ ਸੀਗੀ ਨਾ ਯੂਨਾਈਟਿਡ ਨੇਸ਼ਨ ਚ, ਮੈਂ ਆਪਣੇ ਖੁਦ ਦੇ ਉੱਤੇ ਔਰ ਬਹੁਤ ਸਾਰੇ ਮੀਡੀਆ ਨੇ ਵੀ ਉਹ ਕਾਫੀ ਹੱਦ ਤੱਕ ਉਹਨੂੰ ਅਪਰੂਵ ਕੀਤਾ, ਉਹਨਾਂ ਨੇ ਕਾਫੀ ਅੱਛੇ ਮੁੱਦੇ ਚੱਕੇ ਆ। ਹਾਲਾਂਕਿ ਤੁਹਾਨੂੰ ਪਤਾ ਹੈ ਕਿ ਮੈਂ ਮੋਦੀ ਸਾਹਿਬ ਦੀ ਪਾਲਿਸੀਆਂ ਦਾ ਬਹੁਤਾ ਐਡਾ ਫੇਵਰ ਨਹੀਂ ਕਰਦਾ, ਔਰ ਕਿਉਂਕਿ ਉਹਨਾਂ ਨੇ ਯੂਨਾਈਟਿਡ ਨੇਸ਼ਨ ਨੂੰ ਵੀ ਕਾਫੀ ਕੰਡੈਮ ਕੀਤਾ ਕਿ ਤੁਸੀਂ ਅੱਛੀ ਸਰਵਿਸ ਨਹੀਂ ਦੇ ਰਹੇ ਹੋ ਔਰ ਨਾ ਹੀ ਤੁਸੀਂ ਅੱਛੇ ਸਟੈਪ ਲੈ ਰਹੇ ਹੋ, ਔਰ ਉਹਨਾਂ ਨੂੰ ਔਰ ਪਲੱਸ ਉਹਨਾਂ ਨੇ ਬਿਨਾਂ ਨਾਂ ਲਿੱਤੇ ਪਾਕਿਸਤਾਨ ਤੇ ਚਾਈਨਾ ਨੂੰ ਸੁਜੈਸ਼ਨ ਵੀ ਦਿੱਤੀ ਆ, ਵਾਰਨਿੰਗ ਵੀ ਦਿੱਤੀ ਆ ਕਿ ਇਹਦੇ ਚ ਐਪਰੀਸ਼ੀਏਟ ਕਰਨਾ ਚਾਹੀਦਾ ਸੀ। ਇਹ ਤੋਂ ਪਤਾ ਲੱਗਦਾ ਕਿ ਮੋਦੀ ਸਾਹਿਬ ਵਰਲਡ ਸਟੇਜ ਦੇ ਉੱਤੇ ਇੰਨੀ ਐਕਸਪਰਟੀ ਰੱਖਦੇ ਆ ਕਿ ਉਹ ਅੱਛੀ ਸਪੀਚ ਡਿਲੀਵਰ ਕਰ ਸਕਦੇ ਆ।
ਆਲ ਰਾਈਟ ਜੀ, ਥੈਂਕ ਯੂ ਜੀ ਸਾਹਿਬ, ਧੰਨਵਾਦ। ਸਮਾਂ ਹੋਰ ਨਹੀਂ, ਆਪਾਂ ਇਸ ਗੱਲ ਦੇ ਉੱਤੇ ਹੋਰ ਡਿਸਕਸ ਕਰ ਸਕੀਏ। ਤੇਜਿੰਦਰ, ਥੈਂਕ ਯੂ, ਔਰ ਸੋਮਵਾਰ ਨੂੰ ਫਿਰ ਆਪਣੀ ਮੁਲਾਕਾਤ ਹੋਵੇਗੀ, ਸੋਮਵਾਰ ਨਹੀਂ ਕੱਲ ਨੂੰ, ਮੰਗਲਵਾਰ ਨੂੰ, ਕੱਲ ਨੂੰ ਫਿਰ ਮੁਲਾਕਾਤ ਹੋਵੇਗੀ, ਕੱਲ ਨੂੰ ਗੱਲਬਾਤ ਕਰਾਂਗੇ, ਤੇ ਨਾਲ ਦੀ ਨਾਲ ਡੈਫੀਨੇਟਲੀ ਆਪਾਂ ਜ਼ਰੂਰ ਜੋ ਭਾਰਤ ਲੈਵਲ ਤੇ ਇੱਕ ਦੋ ਵੱਡੀਆਂ ਖਬਰਾਂ ਚੱਲ ਰਹੀਆਂ ਹੁੰਦੀਆਂ ਨੇ ਉਹਨਾਂ ਤੋਂ ਵੀ ਆਪਣੇ ਸਰੋਤਿਆਂ ਨੂੰ ਜਾਣੂ ਕਰਾਉਣਾ। ਧੰਨਵਾਦ ਜੀ, ਥੈਂਕ ਯੂ। ਸੁਭਾਨਜੀਤ ਮੋਗਾ ਅਗਲੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਸਾਡੇ ਨਾਲ ਹਾਜ਼ਰ ਹੋਣਗੇ, ਔਰ ਜਸਟੀ ਇੱਕ ਵਾਰ ਫਿਰ ਯਾਰਕਵੁੱਡ ਦਾ ਯਾਰਕਵੁੱਡ ਕਾਂਡੋਸ ਦਾ ਸੰਦੇਸ਼ ਤੁਹਾਡੇ ਤੱਕ ਪਹੁੰਚਣਗੇ ਪਹੁੰਚਦਾ ਕਰਨਗੇ ਜੀ। ਜਸ
ਜਗਦੀਪ ਸਿੰਘ, ਇੱਕ ਵਾਰੀ ਫੇਰ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ
ਜੀ ਜਗਦੀਪ ਸਿੰਘ, ਇਹ ਯਾਰਕਵੁੱਡ ਕਾਂਡੋ ਨਾਂ ਦਾ ਪ੍ਰੋਜੈਕਟ ਬਹੁਤ ਨਾਮੀ ਡਿਵੈਲਪਰ CTN ਡਿਵੈਲਪਮੈਂਟ ਵੱਲੋਂ ਡਿਵੈਲਪ ਕੀਤਾ ਜਾ ਰਿਹਾ ਜੀ। ਇਹ ਜੇਨ ਅਤੇ ਸ਼ੈਪਰਡ ਐਵਨਿਊ ਦੇ ਕੋਲ 2839 ਜੇਨ ਸਟਰੀਟ ਤੇ ਬਣਨ ਜਾ ਰਿਹਾ 13 ਸਟੋਰੀ ਬਿਲਡਿੰਗ, ਜਿਸ ਵਿੱਚ ਟੋਟਲ 190 ਸਵੀਟ ਹੋਣਗੇ ਜੀ, ਜਿਨ੍ਹਾਂ ਵਿੱਚ ਸਟੂਡੀਓ ਤੋਂ ਲੈ ਕੇ 3 ਬੈਡਰੂਮ ਪਲੱਸ ਡੈਨ ਤੱਕ ਜਾਣਗੇ, ਅਤੇ ਸਟੂਡੀਓ ਦੀ ਜਿਹੜੀ ਇਹਦੀ ਸਕੇਅਰ ਫੀਟਿਜ਼ ਹੋਵੇਗੀ 464 ਸਕੇਅਰ ਫੀਟ ਤੋਂ ਲੈ ਕੇ ਤੇ 1109 ਸਕੇਅਰ ਫੀਟ ਤੱਕ ਦੇ ਯੂਨਿਟ ਬਣਨਗੇ ਜੀ। ਜਗਦੀਪ ਸਿੰਘ, ਇਸ ਬਿਲਡਿੰਗ ਤੋਂ ਯਾਰਕ ਯੂਨੀਵਰਸਿਟੀ 6 ਮਿੰਟ ਦੀ ਡਰਾਈਵ ਤੇ, 12 ਮਿੰਟ ਬੱਸ ਵਿੱਚ ਲੱਗਣਗੇ, ਅਤੇ 700 ਮੀਟਰ ਤੇ ਜਾਂ 3 ਕੁ ਮਿੰਟ ਦੀ ਵਾਕ ਤੇ ਫਿਊਚਰ LRT ਲਾਈਨ, ਅਤੇ 5 ਕੁ ਮਿੰਟ ਦੀ ਡਰਾਈਵ ਤੇ ਹਾਈਵੇ 400, ਅਤੇ 10 ਕੁ ਮਿੰਟ ਲੱਗਣਗੇ ਜੀ 407 ਨੂੰ, ਤੇ 15 ਕੁ ਮਿੰਟ ਯਾਰਕਡੇਲ ਮਾਲ ਨੂੰ ਲੱਗਣਗੇ ਜੀ। 1 ਸਾਲ ਫ੍ਰੀ ਮੈਂਟੇਨੈਂਸ ਫੀ ਹੋਵੇਗੀ, ਅਤੇ ਬਹੁਤ ਵਧੀਆ ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੋਵੇਗਾ ਜੀ ਇਸਦਾ
ਜੀ। ਸੋ 2024 ਚ ਕਾਂਡੋ ਅਪਾਰਟਮੈਂਟ ਬਣ ਕੇ ਤਿਆਰ ਹੋਣੀ ਹੈ, ਇਹਦੀਆਂ ਸਿਰਫ ਕੁਝ ਇੱਕ ਯੂਨਿਟਸ ਅਵੇਲੇਬਲ ਨੇ ਸਾਡੇ ਪਾਸ, ਇਸ ਦੀ ਐਲੋਕੇਸ਼ਨ ਔਨ ਹੈਂਡ ਹੈ, ਔਰ ਤੁਸੀਂ 1-2 bedroom ਜਿਹੜੀ ਅਪਾਰਟਮੈਂਟ ਖਰੀਦਣਾ ਚਾਹੁੰਦੇ ਹੋ ਤੇ ਉਸ ਦੇ ਲਈ ਕਾਲ ਕਰ ਲਓ ਇਸ ਸਮੇਂ, ਔਰ ਪੂਰਾ ਤੁਹਾਨੂੰ ਫਲੋਰ ਪਲਾਨ ਤੇ ਪ੍ਰਾਈਸ ਕਿਹੜੀ ਕਿਹੜੀ ਯੂਨਿਟਸ ਅਵੇਲੇਬਲ ਹੈ ਇਸ ਸਮੇਂ ਉਹ ਡਿਟੇਲ ਭੇਜ ਦਿੱਤਾ ਜਾਵੇਗਾ ਅੱਜ 647-242-8687 ਜਸਤੂਰ ਦਾ ਨੰਬਰ ਹੈ, 416-970-5005 ਮੇਰਾ ਨੰਬਰ ਹੈ, 416-970-5005 ਯਾਰਕਵੁੱਡ ਕਾਂਡੋਜ਼ ਦਾ ਤੁਸੀਂ ਸਾਨੂੰ ਟੈਕਸਟ ਮੈਸੇਜ ਕਰ ਸਕਦੇ ਹੋ 647-242-8687 6472428667 ਜਾਂ ਫਿਰ ਮੇਰਾ ਨੰਬਰ 416-970-5005। ਥੈਂਕ ਯੂ ਜਸ, ਫੇਰ ਕਰਾਂਗੇ ਗੱਲ। ਪ੍ਰੋਗਰਾਮ ਖਬਰ ਸਾਹਿਬ ਦੇ ਵਿੱਚ ਇਸ ਸਮੇਂ ਸੰਬੰਧਿਤ ਮੋਗਾ ਮੇਰੇ ਨਾਲ ਜੁੜ ਚੁੱਕੇ ਨੇ, ਔਰ ਪੰਜਾਬ ਦੀਆਂ ਖਬਰਾਂ ਦਾ ਜਿਹੜਾ ਅਗਲਾ ਬੁਲੇਟਿਨ ਆ ਉਹ ਪੇਸ਼ ਕਰਨਗੇ। ਇਹ ਸਾਡੇ ਇਸ ਪ੍ਰੋਗਰਾਮ ਨੂੰ ਮਹਿਕ ਭਟਨਾਗਰ ਵੱਲੋਂ ਸਪਾਂਸਰ ਕੀਤਾ ਜਾ ਰਿਹਾ, 647-702-2023 ਉਹਨਾਂ ਦਾ ਨੰਬਰ ਹੈ, GNE ਮੋਰਗੇਜ ਤੋਂ ਸਾਨੂੰ ਸਹਿਯੋਗ ਦਿੰਦੇ ਨੇ 647-702-2023, ਅਤੇ ਟੈਕਸ ਪੇਟ ਦਾ ਨੰਬਰ 905-600-41-4100। ਘਰ ਦੇ ਵਿੱਚ ਤੁਸੀਂ ਸਕਿਉਰਿਟੀ ਕੈਮਰਾਜ ਲਗਵਾਉਣੇ ਨੇ ਜਾਂ ਫਿਰ ਤੁਸੀਂ ਟਰੱਕ ਯਾਰਡ ਆ ਉਹਦੇ ਲਈ, ਅਤੇ ਜਾਂ ਫਿਰ ਕੋਈ ਬਿਜ਼ਨਸ ਖੋਲਿਆ ਉਹਦੇ ਲਈ ਤੁਹਾਨੂੰ ਸਕਿਉਰਿਟੀ ਕੈਮਰਾ ਚਾਹੀਦੇ ਨੇ, ਪ੍ਰੋਪਰ ਸਕਿਉਰਿਟੀ ਸਿਸਟਮ ਸੈਟਅਪ ਕਰਨਗੇ ਤੁਹਾਡਾ 905-621-4100 ਦੇ ਉੱਤੇ ਤੁਸੀਂ ਇਹਨਾਂ ਨੂੰ ਘਾਟੀ ਖੜਕਾ ਲਓ 905-621-4100 9056214100 ਉੱਤੇ ਕਾਲ ਤੁਸੀਂ ਇਹਨਾਂ ਨਾਲ ਕਰ ਲੈਣੀ। ਜੈਗ ਔਜਲਾ ਜੀ ਦਾ ਨੰਬਰ 416-371-7777 jagaujla.com ਅਤੇ ਰੰਧਾਵਾ ਡੈਂਟਿਸਟਰੀ ਤੋਂ ਡਾਕਟਰ ਸਮਰੀਤ ਕੌਰ ਰੰਧਾਵਾ 905-795-5111 ਡਾਕਟਰ ਸਮਰੀਤ ਕੌਰ ਰੰਧਾਵਾ ਜੀ ਦਾ ਨੰਬਰ ਹੈ, ਰੰਧਾਵਾ ਡੈਂਟਿਸਟਰੀ ਤੋਂ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ, ਦੰਦਾਂ ਦੀ ਕੋਈ ਵੀ ਬਿਮਾਰੀ ਦਾ ਇਲਾਜ ਡਾਕਟਰ ਸਮਰੀਤ ਕੌਰ ਰੰਧਾਵਾ 905-794-5111। ਆਓ ਫਿਰ ਇੱਕ ਵਾਰ ਜੁੜਦੇ ਹਾਂ ਪੰਜਾਬ ਦੇ ਨਾਲ, ਮੋਗੇ ਤੋਂ ਸੁਭਾਨਜੀਤ ਮੋਗਾ ਹਾਜ਼ਰ ਹੈ। ਸੁਭਾਨਜੀਤ, ਗੋ ਅਹੈਡ ਪਲੀਜ਼।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਿਨ ਸੋਮਵਾਰ 27 ਸਤੰਬਰ ਦੇਸੀ ਮਹੀਨਾ 12 ਅਸੂ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਵਿਚ ਮਿਲੀ ਭਰਵੀਂ ਹਮਾਇਤ। ਪੱਛਮੀ ਬੰਗਾਲ ਅਤੇ ਕਰਨਾਟਕ ਵਿਚ ਵੀ ਸੜਕਾਂ ਹੋਈਆਂ ਜਾਮ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ। 5 ਮੰਤਰੀਆਂ ਦੀ ਛਾਂਟੀ ਮਗਰੋਂ ਮੁੱਖ ਮੰਤਰੀ ਚੰਨੀ ਲਈ ਚੁਣੌਤੀਪੂਰਨ ਬਣਿਆ ਇਕਜੁੱਟ ਹੋ ਕੇ ਸਰਕਾਰ ਚਲਾਉਣਾ। ਨਵੀਂ ਕੈਬਨਿਟ ਦੇ ਵਿਸਥਾਰ ਮਗਰੋਂ ਅੱਜ ਪਹਿਲੀ ਬੈਠਕ ਵਿਚ ਮੁੱਖ ਮੰਤਰੀ ਨੇ ਲਏ ਕਈ ਅਹਿਮ ਫੈਸਲੇ। ਨਵਜੋਤ ਸਿੱਧੂ ਦੇ ਸਲਾਹਕਾਰ ਨੇ ਫੇਰ ਘਿਰਿਆ ਕੈਪਟਨ, ਕਿਹਾ ਆਪਰੇਸ਼ਨ ਇਨਸਾਫ਼ ਪੂਰਾ ਹੋਇਆ। ਹੁਣ ਇਹਨਾਂ ਖ਼ਬਰਾਂ ਦੀ ਤਫਸੀਲ ਤੇ ਕੁਝ ਹੋਰ ਖ਼ਬਰਾਂ। ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਖਿਲਾਫ਼ ਵੱਖ ਵੱਖ ਕਿਸਾਨ ਜਥੇਬੰਦੀਆਂ ਦੀ ਨੁਮਾਇੰਦਗੀ ਕਰਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਕਰਕੇ ਦੇਸ਼ ਦੇ ਕਈ ਹਿੱਸਿਆਂ, ਖ਼ਾਸ ਕਰਕੇ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਵਿਚ ਆਮ ਜਨਜੀਵਨ ਲੀਹੋਂ ਲੱਟ ਗਿਆ। ਵੱਖ ਵੱਖ ਥਾਵਾਂ ਤੇ ਪ੍ਰਦਰਸ਼ਨਕਾਰੀਆਂ ਨੇ ਸ਼ਾਹਰਾਹਾਂ ਤੇ ਪ੍ਰਮੁੱਖ ਸੜਕਾਂ ਜਾਮ ਕੀਤੀਆਂ। ਕਈ ਥਾਵਾਂ ਤੇ ਕਿਸਾਨਾਂ ਨੇ ਰੇਲ ਮਾਰਗਾਂ ਨੂੰ ਵੀ ਰੋਕੀ ਰੱਖਿਆ, ਜਿਸ ਕਰਕੇ ਰੇਲ ਆਵਾਜਾਈ ਵਿਚ ਅੜਿੱਕਾ ਪਿਆ। ਬੰਦ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਜਾਰੀ ਰਿਹਾ। ਪੰਜਾਬ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਭਰਵੀਂ ਹਮਾਇਤ ਵੇਖਣ ਨੂੰ ਮਿਲੀ ਹੈ। ਕਿਸਾਨਾਂ ਦੇ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਸ਼ਾਹਰਾਹਾਂ ਨੂੰ ਜਾਮ ਕੀਤਾ। ਕਿਸਾਨਾਂ ਤੋਂ ਇਲਾਵਾ ਮੁਲਾਜ਼ਮ ਵਰਗ ਤੇ ਹੋਰ ਲੋਕ ਵੀ ਆਪੋ ਆਪਣੀਆਂ ਦੁਕਾਨਾਂ ਤੇ ਹੋਰ ਕਾਰੋਬਾਰ ਬੰਦ ਕਰਕੇ ਵੱਖ ਵੱਖ ਥਾਈਂ ਲੱਗੇ ਧਰਨਿਆਂ ਵਿੱਚ ਸ਼ਾਮਲ ਹੋਏ। ਹਰਿਆਣਾ ਵਿੱਚ ਸਿਰਸਾ, ਫਤਿਹਾਬਾਦ ਤੇ ਕੁਰੂਕਸ਼ੇਤਰ ਵਿੱਚ ਵੀ ਕਿਸਾਨਾਂ ਨੇ ਸ਼ਾਹਰਾਹਾਂ ਨੂੰ ਜਾਮ ਕੀਤਾ। ਉੱਤਰ ਭਾਰਤ ਵਿੱਚ ਕਈ ਰੇਲ ਗੱਡੀਆਂ ਰੱਦ ਹੋਣ ਕਰਕੇ ਜਾਂ ਫਿਰ ਦੇਰੀ ਨਾਲ ਚੱਲਣ ਕਰਕੇ ਤੇ ਸਰਹੱਦਾਂ ਤੇ ਆਵਾਜਾਈ ਨੂੰ ਰੋਕਣ ਕਰਕੇ ਵੱਡੀ ਪੱਧਰ ਤੇ ਆਵਾਜਾਈ ਠੱਪ ਹੋਣ ਕਰਕੇ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੰਦ ਦਾ ਵਧੇਰੇ ਅਸਰ ਗੁੜਗਾਓਂ, ਗਾਜ਼ੀਆਬਾਦ ਤੇ ਨੋਇਡਾ ਸਮੇਤ ਦਿੱਲੀ NCR ਵਿੱਚ ਵੀ ਦੇਖਣ ਨੂੰ ਮਿਲਿਆ। ਇਸ ਦੌਰਾਨ ਕੋਲਕਾਤਾ ਵਿੱਚ ਬੰਦ ਦਾ ਭਰਵਾਂ ਅਸਰ ਨਜ਼ਰ ਆਇਆ। ਖੱਬੇ ਪੱਖੀ ਜਥੇਬੰਦੀਆਂ ਨੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਰੋਸ ਮਾਰਚ ਕੱਢੇ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਵੀ ਕੰਨੜ ਜਥੇਬੰਦੀਆਂ ਦੇ ਕਾਰਕੁਨਾਂ ਨੇ ਭਾਰਤ ਬੰਦ ਦੇ ਮੱਦੇਨਜ਼ਰ ਸੜਕਾਂ ਜਾਮ ਕੀਤੀਆਂ। ਹਾਲਾਂਕਿ ਪੁਲਿਸ ਉਹਨਾਂ ਨੂੰ ਉੱਥੋਂ ਜਬਰੀ ਚੁੱਕ ਕੇ ਲੈ ਗਈ। ਗੁਹਾਟੀ ਵਿੱਚ ਸੋਸ਼ਲਿਸਟ ਯੂਨਿਟੀ ਸੈਂਟਰ ਆਫ ਇੰਡੀਆ ਦੇ ਕਾਰਕੁਨਾਂ ਨੇ ਰੋਸ ਮਾਰਚ ਕੱਢਿਆ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਸਾਨਾਂ ਦੇ ਭਾਰਤ ਬੰਦ ਦੀ ਹਮਾਇਤ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ। ਉਹਨਾਂ ਦਾ ਕਹਿਣਾ ਕਿ ਭਵਿੱਖ ਦੀ ਰਣਨੀਤੀ ਸੰਯੁਕਤ ਕਿਸਾਨ ਮੋਰਚਾ ਬਣਾਏਗਾ। ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਨੇ ਇੱਕ ਵਾਰ ਫਿਰ ਆਪਣੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਹੋਏ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਉਹ ਖੁਦ ਅੰਦੋਲਨਕਾਰੀ ਨਾਲ ਗੱਲਬਾਤ ਕਰਕੇ ਕਿਸਾਨ ਮਸਲੇ ਦਾ ਹੱਲ ਕਰਨ। ਪ੍ਰੋਫੈਸਰ ਚਾਵਲਾ ਨੇ ਕਿਹਾ ਕਿ ਸਰਕਾਰ ਸਰਕਾਰੀ ਹੁੰਦੀ ਹੈ ਅਤੇ ਸਰਕਾਰ ਜਨਤਾ ਦੀਆਂ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਕਰੇ। ਉਹਨਾਂ ਕਿਹਾ ਕਿ ਇਸ ਨੂੰ ਸਰਕਾਰ ਨੱਕ ਦਾ ਸਵਾਲ ਨਾ ਬਣਾਏ। ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਤੇ ਪਾਬੰਦੀ ਹਟਾ ਲਈ ਹੈ। ਅੱਜ ਤੋਂ ਸਿੱਧੀਆਂ ਉਡਾਣਾਂ ਕੈਨੇਡਾ ਜਾ ਸਕਣਗੀਆਂ। ਕਰੀਬ 5 ਮਹੀਨੇ ਸਿੱਧੀਆਂ ਉਡਾਣਾਂ ਉੱਤੇ ਰੋਕ ਲੱਗੀ ਰਹੀ ਹੈ। ਟਰਾਂਸਪੋਰਟ ਕੈਨੇਡਾ ਨੇ ਟਵੀਟ ਕੀਤਾ, 27 ਸਤੰਬਰ ਤੋਂ ਭਾਰਤ ਤੋਂ ਸਿੱਧੀਆਂ ਉਡਾਣਾਂ ਕੈਨੇਡਾ ਲੈਂਡ ਕਰ ਸਕਣਗੀਆਂ। ਇਸ ਦੇ ਮੱਦੇਨਜ਼ਰ ਸਿਹਤ ਸੰਬੰਧੀ ਵਾਧੂ ਇੰਤਜ਼ਾਮ ਕੀਤੇ ਗਏ ਨੇ। ਯਾਤਰੀਆਂ ਕੋਲ ਕੋਵਿਡ ਦਾ ਨੈਗੇਟਿਵ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਇਸ ਲਈ ਦਿੱਲੀ ਹਵਾਈ ਅੱਡੇ ਉੱਤੇ ਮਨਜ਼ੂਰਸ਼ੁਦਾ ਲੈਬ ਵਿੱਚ ਮੋਲੀਕੂਲਰ ਟੈਸਟ ਕੀਤਾ ਜਾਵੇਗਾ। ਇਹ ਉਡਾਣ ਤੋਂ 18 ਘੰਟੇ ਪਹਿਲਾਂ ਦਾ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦਾ ਰਸਮੀ ਆਗਾਜ਼ ਕੀਤਾ ਹੈ। ਮਿਸ਼ਨ ਤਹਿਤ ਹਰੇਕ ਨਾਗਰਿਕ ਲਈ ਵੱਖਰੀ ਸਿਹਤ ID ਯਕੀਨੀ ਬਣੇਗੀ। ਮਿਸ਼ਨ ਤਹਿਤ ਮਰੀਜ਼ਾਂ ਦੇ ਮੈਡੀਕਲ ਰਿਕਾਰਡ ਦੀ ਡਿਜੀਟਲ ਫਾਰਮੈਟ ਵਿੱਚ ਸਾਂਭ ਸੰਭਾਲ ਕੀਤੀ ਜਾਵੇਗੀ। ਪੱਛਮੀ ਬੰਗਾਲ ਵਿੱਚ ਭਵਾਨੀਪੁਰ ਜ਼ਿਮਨੀ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਭਾਰਤੀ ਜਨਤਾ ਪਾਰਟੀ ਭਾਜਪਾ ਨੇ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਹਮਲਾ ਕਰਨ ਦਾ ਦੋਸ਼ ਲਗਾਇਆ। ਹਮਲੇ ਵਿੱਚ ਭਾਜਪਾ ਦਾ ਇੱਕ ਵਰਕਰ ਵੀ ਜ਼ਖਮੀ ਹੋਇਆ ਹੈ, ਜਦੋਂ ਕਿ ਚੋਣ ਕਮਿਸ਼ਨ ਨੇ ਇਸ ਘਟਨਾ ਤੇ ਰਾਜ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ। ਭਵਾਨੀਪੁਰ ਵਿੱਚ ਪ੍ਰਚਾਰ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਸ਼ਟਰੀ ਉਪ ਪ੍ਰਧਾਨ ਦਿਲੀਪ ਘੋਸ਼ ਨੇ ਅੱਜ ਉਸ ਉੱਤੇ ਹਮਲਾ ਹੋਇਆ, ਜਿਸ ਵਿੱਚ ਸ੍ਰੀ ਘੋਸ਼ ਤੇ ਸੁਰੱਖਿਆ ਕਰਮੀਆਂ ਨੂੰ ਹਵਾ ਦੇ ਵਿੱਚ ਬੰਦੂਕ ਲਹਿਰਾ ਕੇ ਹਮਲਾਵਰਾਂ ਦੀ ਭੀੜ ਨੂੰ ਦੌੜਾਉਂਦੇ ਹੋਏ ਵੇਖਿਆ ਗਿਆ, ਜੋ ਭਾਜਪਾ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਸਨ। ਹਮਲੇ ਵਿੱਚ ਪਾਰਟੀ ਦਾ ਇੱਕ ਵਰਕਰ ਜ਼ਖਮੀ ਹੋ ਗਿਆ ਹੈ, ਉਸਦੇ ਸਰੀਰ ਚੋਂ ਖੂਨ ਨਿਕਲਦਾ ਵੀ ਦਿਖਾਈ ਦੇ ਰਿਹਾ ਸੀ। ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਕਰੀਬ ਇੱਕ ਹਫ਼ਤੇ ਬਾਅਦ ਹੋਈ ਭਾਰੀ ਬਹਿਸ ਦੇ ਚੱਲਦੇ ਹਾਈਕਮਾਂਡ ਨੇ ਆਖਿਰਕਾਰ ਕੈਬਨਿਟ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ, ਜਿਸਦਾ ਬੀਤੇ ਦਿਨ ਸਹੁੰ ਚੁੱਕ ਸਮਾਗਮ ਪੂਰਾ ਹੋ ਗਿਆ। ਕੈਬਨਿਟ ਦੇ ਵਿਸਤਾਰ ਲਈ ਕਈ ਵਾਰ ਮੁੱਖ ਮੰਤਰੀ ਚੰਨੀ ਨੂੰ ਦਿੱਲੀ ਜਾਣਾ ਪਿਆ ਅਤੇ ਕੈਪਟਨ ਦੇ 5 ਸਮਰਥਕਾਂ ਨੂੰ ਨਵੇਂ ਮੰਤਰੀ ਮੰਡਲ ਵਿੱਚ ਜਗ੍ਹਾ ਨਹੀਂ ਮਿਲੀ ਹੈ, ਜਿਸ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ, ਸ਼ਾਮ ਸੁੰਦਰ ਅਰੋੜਾ ਤੇ ਬਲਬੀਰ ਸਿੰਘ ਸਿੱਧੂ ਸ਼ਾਮਲ ਨੇ। ਪ੍ਰੈਸ ਕਾਨਫਰੰਸ ਵਿੱਚ ਜਿਸ ਤਰੀਕੇ ਨਾਲ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਕਾਂਗੜ ਨੇ ਆਪਣੀ ਗੱਲ ਰੱਖੀ ਹੈ, ਉਸ ਨਾਲ ਬਲਬੀਰ ਸਿੱਧੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇਸ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਨਾਲ ਉਹਨਾਂ ਦਾ ਅਕਸ ਖਰਾਬ ਹੋਇਆ ਹੈ ਅਤੇ ਉਹ ਹਾਈਕਮਾਂਡ ਤੋਂ ਨਾਰਾਜ਼ ਨੇ। ਇਹ ਹਾਲਾਤ ਕੈਪਟਨ ਗਰੁੱਪ ਲਈ ਵਰਦਾਨ ਸਾਬਤ ਹੋ ਸਕਦੇ ਨੇ। ਇਸ ਦਾ ਕਾਰਨ ਇਹ ਹੈ ਕਿ ਜਿੰਨੇ ਲੋਕ ਹਾਈਕਮਾਂਡ ਤੋਂ ਨਾਰਾਜ਼ ਹੋਣਗੇ, ਉਹ ਆਖਿਰਕਾਰ ਕੈਪਟਨ ਅਮਰਿੰਦਰ ਸਿੰਘ ਵੱਲ ਵੇਖਣਗੇ ਕਿ ਉਹ ਕਿਹੜੀ ਸਿਆਸੀ ਰਣਨੀਤੀ ਬਣਾਉਂਦੇ ਨੇ। ਦੂਜੇ ਪਾਸੇ ਦਿਨ ਬ ਦਿਨ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਰਹੇ ਨਵੇਂ ਮੁੱਖ ਮੰਤਰੀ ਚੰਨੀ ਲਈ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਮੀਡੀਆ ਵਿੱਚ ਉਹਨਾਂ ਦੇ ਚੰਗੇ ਕੰਮਾਂ ਦੇ ਨਾਲ ਨਾਲ ਉਹਨਾਂ ਦੇ ਹਰ ਫੈਸਲੇ ਵਿੱਚ ਕਿਸੇ ਹੋਰ ਦੇ ਪ੍ਰਭਾਵ ਦੀ ਖ਼ਬਰ ਉਹਨਾਂ ਦੀ ਸਥਿਤੀ ਨੂੰ ਪ੍ਰਭਾਵਿਤ ਕਰੇਗੀ। ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਜਿਸ ਤਰ੍ਹਾਂ ਆਪਣਾ ਪ੍ਰਭਾਵ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਮੁੱਖ ਮੰਤਰੀ ਦੇ ਅਕਸ ਲਈ ਚੰਗਾ ਨਹੀਂ। ਮੁੱਖ ਮੰਤਰੀ ਦੇ ਮੋਢੇ ਤੇ ਹੱਥ ਰੱਖਣਾ, ਹਰੇਕ ਮੁਲਾਕਾਤ ਵਿੱਚ ਰੁਕਾਵਟ ਪਾਉਣਾ ਅਤੇ ਫ੍ਰੀ ਹੋ ਕੇ ਕੰਮ ਨਾ ਕਰਨ ਦੇਣਾ ਆਦਿ ਦੀ ਚਰਚਾ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ। ਇਹਨਾਂ ਚੁਣੌਤੀਆਂ ਦੇ ਬਾਵਜੂਦ ਮੁੱਖ ਮੰਤਰੀ ਚੰਨੀ ਹੁਣ ਆਪਣੇ ਮੰਤਰੀ ਮੰਡਲ ਨਾਲ ਕੰਮ ਕਰਨ ਦੀ ਚੰਗੀ ਸਥਿਤੀ ਵਿੱਚ ਹੋਣਗੇ ਅਤੇ ਹੌਲੀ ਹੌਲੀ ਨਕਾਰਾਤਮਕ ਖਬਰਾਂ ਜੋ ਪਾਰਟੀ ਦੀ ਧੜੇਬੰਦੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੇ ਉਹ ਘੱਟ ਹੋਣ ਦੀ ਉਮੀਦ ਹੈ। ਇਸ ਲਈ ਨਵਜੋਤ ਸਿੰਘ ਸਿੱਧੂ ਨੇ ਜੋ ਵੀ ਆਪਣੇ ਕੰਮ ਕਰਾਉਣੇ ਨੇ ਜਾਂ ਏਜੰਡਾ ਬਣਾਉਣਾ ਹੈ ਉਸਨੂੰ ਪਰਦੇ ਦੇ ਪਿੱਛੇ ਕਰਨਾ ਪਵੇਗਾ, ਉਸਨੂੰ ਇਸ ਗੱਲ ਦਾ ਧੀਰਜ ਰੱਖਣਾ ਪਵੇਗਾ ਕਿ ਉਹ ਇਸ ਵਾਰ ਵੀ ਮੁੱਖ ਮੰਤਰੀ ਨਹੀਂ ਬਣ ਸਕੇ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਵੇਂ ਕੈਬਨਿਟ ਦਾ ਵਿਸਤਾਰ ਹੋਣ ਮਗਰੋਂ ਅੱਜ ਪਹਿਲੀ ਬੈਠਕ ਹੋਈ ਹੈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ। ਕੈਬਨਿਟ ਬੈਠਕ ਮਗਰੋਂ ਮੁੱਖ ਮੰਤਰੀ ਨੇ ਪ੍ਰਸ਼ਾਸਨਿਕ ਸਕੱਤਰ ਨੇ ਵੀ ਮੁਲਾਕਾਤ ਕੀਤੀ। ਇਸ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਸਾਡੀ ਸਰਕਾਰ 4 ਮਹੀਨਿਆਂ ਦੀ ਹੈ ਪਰ ਅਸੀਂ ਇਸ ਦੌਰਾਨ ਆਪਣੀ ਪੂਰੀ ਯੋਗਤਾ ਦੇ ਨਾਲ ਕੰਮ ਕਰਾਂਗੇ। ਮੁੱਖ ਮੰਤਰੀ ਨੇ ਕਿਹਾ ਮੇਰੀ ਤਰਜੀਹ ਪਾਰਦਰਸ਼ਤਾ ਹੈ, ਮੈਨੂੰ ਹਰੇਕ ਵਿਭਾਗ ਕੋਲੋਂ 100 ਦਿਨ ਦਾ ਰੋਡ ਮੈਪ ਚਾਹੀਦਾ ਹੈ, ਇਸ ਨੂੰ ਚੀਫ ਸੈਕਟਰੀ ਸਾਹਿਬ ਨੂੰ ਜਮ੍ਹਾਂ ਕਰਵਾਓ ਅਤੇ ਉਹ ਨਿਗਰਾਨੀ ਕਰਨਗੇ। ਤਬਾਦਲੇ ਦੌਰਾਨ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੀਐਮ ਚੰਨੀ ਨੇ ਕਿਹਾ ਮੈਂ ਉਹਨਾਂ ਦੇ ਵਿਰੁੱਧ ਕਾਰਵਾਈ ਕਰਾਂਗਾ ਜੋ ਆਮ ਲੋਕਾਂ ਲਈ ਕੰਮ ਨਹੀਂ ਕਰਨਗੇ। ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ, ਆਮ ਆਦਮੀ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣੇ ਚਾਹੀਦੇ ਨੇ। ਜਾਤ ਧਰਮ ਤੇ ਭਾਈਚਾਰੇ ਤੋਂ ਪਰੇ ਹਰ ਕਿਸੇ ਲਈ ਕੰਮ ਕਰੋ, ਹਰ ਵਿਅਕਤੀ ਨੂੰ ਨਿਆਂ ਮਿਲਣਾ ਚਾਹੀਦਾ ਹੈ। ਚੰਨੀ ਨੇ ਵੀ ਕਿਹਾ ਮੈਂ ਆਪਣੇ ਛੋਟੇ ਸਰੋਤਾਂ ਤੋਂ ਖੁਸ਼ ਹਾਂ, ਇਸ ਲਈ ਮੈਂ ਸਪਸ਼ਟ ਕਰਦਾ ਹਾਂ ਕਿ ਮੈਂ ਸਖ਼ਤ ਮਿਹਨਤ ਤੋਂ ਇਲਾਵਾ ਕਿਸੇ ਤੋਂ ਕੁਝ ਨਹੀਂ ਚਾਹੁੰਦਾ। ਜੇ ਕੋਈ ਮੇਰੇ ਨਾਮ ਨਾਲ ਕਿਸੇ ਗਲਤ ਕੰਮ ਲਈ ਤੁਹਾਡੇ ਕੋਲ ਪਹੁੰਚਦਾ ਹੈ ਤਾਂ ਕਿਰਪਾ ਕਰਕੇ ਮੇਰੇ ਕੋਲ ਆਓ ਅਤੇ ਮੈਨੂੰ ਦੱਸੋ।